ਸਤਿਗੁਰ ਕਾਜ ਸਿੱਖ ਅਖਾਏ ਫਲ ਕੇ ਉੱਠ ਹਰ ਨਾਮ ਪਿਆਰੇ ਗੁਰ ਸਤਿਗੁਰ ਕਾਜ ਸਿੱਖ ਅਖਾਏ ਫਲ ਕੇ ਉੱਠ ਹਰ ਨਾਮ ਪਿਆਰੇ
ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਦੇ ਜਹਾਜ਼ ਸਮਰੱਥ ਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਵਾਹਿਗੁਰੂ ਨੇ ਕਿਰਪਾ ਕੀਤੀ, ਸਤਸੰਗਤ ਦੀ ਘੜੀ ਪ੍ਰਾਪਤ ਹੋਈ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ, ਅਨੰਦ ਭਇਆ ਪੇਖ ਥੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ। ਵਾਹਿਗੁਰੂ ਦੀ ਕਿਰਪਾ ਬਿਨਾ ਇਹ ਸਮਾਂ ਨਹੀਂ ਮਿਲਦਾ ਸਾਧ ਸੰਗ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ, ਦੋਏ ਸੁੱਤਦਾਰ ਅਰ ਲੱਛਮੀ ਪਾਪੀ ਕੇ ਪੀ ਹੋਇਆ। ਲੱਛਮੀ ਮਾਇਆ ਸੁੱਤ ਪੁੱਤਰ ਦਾਰਾ ਇਸਤਰੀ, ਇਹ ਤਾਂ ਪਾਪੀਆਂ ਦੇ ਵੀ ਹਨ, ਪਰ ਆਹ ਨਹੀਂ ਉਨ੍ਹਾਂ ਨੂੰ ਮਿਲਦੀ ਚੀਜ਼ ਜਿਹੜੀ ਆਪਾਂ ਨੂੰ ਪ੍ਰਾਪਤ ਹੈ। ਸਾਧੂ ਦੀ ਸੰਗਤ, ਪੂਰੇ ਗੁਰੂ ਦਾ ਮਿਲਾਪ, ਜਿਨ ਮਸਤਕ ਧੁਰ ਹਰ ਲਿਖਿਆ ਤਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ। ਧੁਰੋਂ ਮੱਥੇ ਤੇ ਲਿਖਿਆ ਤੇ ਪੂਰੇ ਗੁਰੂ ਦਾ ਤਾਂ ਮਿਲਾਪ ਹੁੰਦਾ ਹੈ। ਜੈਸਾ ਸਤਿਗੁਰ ਸੁਣੀਦਾ ਤੈ ਸੋ ਹੀ ਮੈਂ ਡੀਠ, ਵਿਛੜਿਆ ਵੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦੜਾਇਨ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਧੁਰੋਂ ਲਿਖਿਆ ਹੋਇਆ ਮੱਥੇ ਤੇ ਪੂਰੇ ਗੁਰੂ ਦਾ ਮਿਲਾਪ ਹੋਣਾ ਹੈ। ਹੋ ਗਿਆ ਮਿਲਾਪ, ਮਹਾਰਾਜ ਜੀ ਵਚਨ ਕਰਿਆ ਕਰਦੇ, ਪੂਰਨ ਪੁਰਖ ਮਿਲ ਗਏ, ਮਨੁੱਖਾ ਦੇਹ ਮਿਲ ਗਈ, ਪਹਿਲੀ ਕਿਰਪਾ ਇਹ ਹੋ ਗਈ ਵਾਹਿਗੁਰੂ ਦੀ, ਤੁਮਰੀ ਕਿਰਪਾ ਤੇ ਮਾਨੁਖ ਤੇ ਪਾਈ ਹੈ ਦੇਹੋ ਦਰ ਸਾ ਰਾਇਆ। ਇਹ ਪ੍ਰਸਾਦ ਆਰੋ ਕੰਚਨ ਦੇਹੀ, ਲਿਵ ਲਾਵੋ ਤਿਸਰਾਮ ਸੁਨੇਹੀ। ਦੂਸਰੀ ਗੁਰੂ ਗੁਰਬਾਣੀ ਦੀ ਕਿਰਪਾ ਹੋ ਗਈ, ਸੋਝੀ ਵੀ ਆ ਗਈ, ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ। ਲਾਭ ਲਿਹੋ ਹਰ ਹਿਰਦੈ ਅਰਾਧੋ, ਛੁਟਕੇ ਆਵਣ ਜਾਣੀ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲਾਹੇ ਕਾਰਨ ਆਇਆ ਜਗ। ਕਾਹਦਾ ਲਾਹਾ? ਨਾਮ ਦਾ, ਸੇਵਾ ਸਿਮਰਨ ਦਾ ਲਾਹਾ ਲੈ ਕੇ ਜਨਮ ਨੂੰ ਸਫਲਾ ਕਰਕੇ, ਜਨਮ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਵਿੱਚੋਂ ਜਾਣਾ। ਕੱਲ ਦੀ ਵਿਚਾਰ ਆਪਣੀ ਇਹੋ ਹੀ ਚੱਲਦੀ ਹੈ, ਤੁਹਾਡੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੋਤ ਜਗਾਉਂਦੇ ਨੇ, ਜਿਨ੍ਹਾਂ ਦੀ ਬਾਬਤ ਭਾਈ ਸਾਹਿਬ ਗੁਰਦਾਸ ਜੀ ਦੇ ਬਚਨ ਨੇ, ਆਓ ਪੜ੍ਹੋ ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲੋ। ਪਹਿਲੇ ਦਾਸ ਬੋਲੇਗਾ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ। ਬੈਠਾ ਤੁਹਾਡੀ ਪਾਤਸ਼ਾਹ, ਬੈਠਾ ਤੁਹਾਡੀ ਪਾਤਸ਼ਾਹ, ਬੈਠਾ ਸਾਰੇ ਜਪੋ। ਬੈਠਾ ਤੁਹਾਡੀ ਪਾਤਸ਼ਾਹ, ਬੈਠਾ ਤੁਹਾਡੀ ਪਾਤਸ਼ਾਹ, ਆਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੋਤ ਜਗਾਉਂਦੇ ਨੇ, ਸਤਿਗੁਰਾਂ ਦਾ ਸੋਹਣਾ ਦਰਬਾਰ ਸਜਿਆ, ਕੀਮਤੀ ਸ਼ਾਮਿਆਨੇ ਲੱਗੇ ਨੇ, ਚੰਦੋਏ ਤਾਣੇ ਨੇ, ਹਜ਼ਾਰਾਂ ਸੰਗਤਾਂ ਹਜ਼ੂਰੀ ਵਿਚ ਬੈਠੀਆਂ ਇਸ ਤਰ੍ਹਾਂ ਦਰਸ਼ਨ ਕਰਦੀਆਂ ਨੇ ਜਿਸ ਤਰ੍ਹਾਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਦੇਖਦੀਆਂ ਨੇ, ਗਰਦਨ ਭਾਵੇਂ ਮਨੁੱਖ ਜਾਵੇ ਦੀਦਾਰ ਕਰਨੋਂ ਨਹੀਂ ਹਟਦੀਆਂ। ਸਤਿਗੁਰਾਂ ਦਾ ਚਿਹਰਾ ਮਾਨੋ ਚੰਦਰਮਾ ਵੱਤ। ਵੈਸੇ ਚੰਦਰਮਾ ਦਾ ਦ੍ਰਿਸ਼ਟਾਂਤ ਸੋਭਦਾ ਤਾਂ ਨਹੀਂ, ਕਿਉਂਕਿ ਚੰਦਰਮਾ ਵਿਚ ਤਾਂ ਬੜੇ ਔਗਣ ਹਨ, ਕਲੰਕ ਵੀ ਹੈ, ਪਰ ਗੁਰੂ ਵਿਚ ਕਲੰਕ ਕੋਈ ਨਹੀਂ। ਨੇਹ ਕਲੰਕ ਬਜੀ ਡੰਕ ਚੜੂ ਦਲ ਅਰਵਿੰਦ ਜੀਓ ਨੇਹ ਕਲੰਕੀ ਸਰੂਪੇ। ਉਹ ਤਾਂ ਵੱਧਦਾ ਘਟਦਾ ਵੀ ਹੈ, ਗੁਰੂ ਨਾ ਵਾਧ ਹੈ ਨਾ ਘਾਟ ਹੈ, ਨਾ ਵਾਧ ਘਾਟ ਹੋ ਤਾਂ ਇਕ ਰਸ। ਪਰ ਹੁਣ ਦੁਨਿਆਵੀ ਗੱਲ ਕਰਨ ਵਾਸਤੇ ਕੋਈ ਦ੍ਰਿਸ਼ਟਾਂਤ ਤਾਂ ਦੁਨਿਆਵੀ ਦੇਣਾ ਪਵੇਗਾ ਨਾ ਸਮਝਾਉਣ ਵਾਸਤੇ। ਵੈਸੇ ਇਹ ਤਾਂ ਫਿਰ ਭੱਟਾਂ ਨੇ ਗੱਲ ਹੀ ਮੁਕਾ ਦਿੱਤੀ ਨਾ, ਕਿਉਂਕਿ ਮਹਾਰਾਜ ਦਾ ਵਚਨ ਹੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਇਹੋ ਹੀ ਵਚਨ ਭੱਟ ਲਿਖਦੇ ਨੇ, ਤੇਰੀ ਉਪਮਾ ਤੋਹੇ ਬਨ ਆਵੇ, ਉਪਮਾ ਤੋਹੇ ਬਨ ਆਵੇ, ਤੇਰੀ ਅਕਸਰ ਭਾਈ ਸਾਹਿਬ ਗੁਰਦਾਸ ਜੀ ਨੇ ਵੀ ਦਿੱਤਾ ਨਾ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਤੇ ਭਗਤ ਰਵਿਦਾਸ ਜੀ ਦਾ ਵੀ ਵਚਨ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ। ਮਾਨੋ ਗੁਰੂ ਮਹਾਰਾਜ ਦਾ ਚਿਹਰਾ ਚੰਦਰਮਾ ਵੱਤ ਸੰਗਤਾਂ ਚਕੋਰਾਂ ਦੀ ਤਰ੍ਹਾਂ ਦਰਸ਼ਨ ਕਰਕੇ ਮਾਨੋ ਨੇਤਰਾਂ ਦੁਆਰਾ ਅੰਮ੍ਰਿਤ ਪੀ ਰਹੀਆਂ ਹਨ। ਕੁਛ ਪ੍ਰੇਮੀਆਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਆਪ ਦੇ ਦਰਸ਼ਨ ਆਪ ਦੇ ਵਚਨਾਂ ਦੁਆਰਾ ਗੁਰਬਾਣੀ ਪੜ੍ਹਨ ਤੋਂ ਇੱਕ ਗੱਲ ਪੂਰੀ ਸਮਝ ਆ ਚੁੱਕੀ ਹੈ, ਵੀ ਮਨੁੱਖਾ ਦੇ ਬੜੀ ਦੁਰਲੱਭ ਵਸਤੂ ਹੈ। ਦੁਰਲੱਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ ਜਿਉਂ ਵਨ ਫਲ ਪਾ ਕੇ ਭੋਇੰਗ ਰਹਿ ਬਹੁਰ ਨ ਲਾਗੈ ਡਾਰਾ। ਬੜੇ ਸਮੇਂ ਤੋਂ ਬਾਅਦ ਇਹ ਮਨੁੱਖਾ ਦੇ ਪ੍ਰਾਪਤ ਹੋਈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਏ ਦੇਹ ਸੰਜਰੀਆ। ਚਿਰੰਕਾਲ ਬੜੇ ਸਮੇਂ ਤੋਂ ਬਾਅਦ, ਸਿੱਖ ਘੱਟ 84 ਲੱਖ ਜੂਨਾਂ ਦੇ ਚੱਕਰ ਤੋਂ ਬਾਅਦ ਇਹ ਮਨੁੱਖਾ ਦੇ ਹੱਥ ਆਈ ਹੈ। ਮਹਾਰਾਜ ਜੀ ਕਿਰਪਾ ਕਰੋ, ਐਸੇ ਜਨਮ ਦੇ ਵਿੱਚ ਇਹ ਜਨਮ ਦੀ ਬਾਜੀ ਜਿੱਤ ਕੇ ਜਾਈਏ, ਕਿਉਂਕਿ ਦੁਨੀਆਂ ਤਾਂ ਹਾਰ ਕੇ ਜਾਂਦੀ ਹੈ ਨਾ। ਉੱਚੇ ਮੰਦਰ, ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਪਦਾਰਥ ਦੁੱਖ ਰੂਪ ਨਹੀਂ ਹਨ ਜੇ ਨਾਮ ਹੋਵੇ ਨਾਲ ਤਾਂ, ਜੇ ਨਾਮ ਨਹੀਂ ਫਿਰ ਤਾਂ ਦੁੱਖ ਹੀ ਦੁੱਖ ਹੈ। ਉੱਚੇ ਮੰਦਰ, ਸੋਹਣੇ ਮਹਿਲ ਹੋਣ, ਸੋਹਣੇ ਘਰ ਦੇ ਹੋਣ, ਸੋਹਣੀਆਂ ਇਸਤਰੀਆਂ, ਸਭ ਕੁਛ ਹੋਵੇ, ਪਰ ਜੇ ਨਾਮ ਨਹੀਂ ਤੇ ਸਭ ਕੁਛ ਬਰਬਾਦ ਕਰਨ ਵਾਲਾ ਹੀ ਹੈ, ਕੁਛ ਵੀ ਨਹੀਂ ਫਿਰ ਪੱਲੇ ਪੈਣਾ। ਐਵੇਂ ਜਨਮ ਬਰਬਾਦ ਕਰਕੇ ਤੁਰ ਜਾਏਗਾ, ਕਹੋ ਕਬੀਰ ਕਿਛ ਗੁਣ ਵਿਚਾਰ, ਚਲੇ ਜੁਹਾਰੀ ਦੋਏ ਹੱਥ ਝਾਰ। ਪਰ ਜੇ ਕਿਤੇ ਨਾਮ ਨਾਲ ਹੈ, ਫਿਰ ਇਹ ਪਦਾਰਥ ਦੁੱਖ ਰੂਪ ਨਹੀਂ, ਫਿਰ ਇਹ ਪਦਾਰਥ ਤੈਨੂੰ ਦੁੱਖ ਨਹੀਂ ਦੇਣਗੇ, ਕਿਉਂਕਿ ਫਿਰ ਤਾਂ ਤੈਨੂੰ ਜੁਗਤੀ ਮਿਲ ਗਈ ਨਾ ਗੁਰੂ ਨਾਨਕ ਤੋਂ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਲੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਸੋ ਜੇ ਨਹੀਂ ਤੇ ਫਿਰ ਜ਼ਰੂਰ ਇਹ ਦੁੱਖ ਰੂਪ ਹਨ। ਰਾਮ ਨਾਮ ਬਿਨ ਬਾਜੀ ਹਾਰੀ, ਹਾਰ ਕੇ ਜਾ ਰਹੇ ਨੇ ਮਹਾਰਾਜ ਜੀ, ਪਰ ਆਪ ਕਿਰਪਾ ਕਰੋ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ। ਮਹਾਰਾਜ ਜਨਮ ਪਦਾਰਥ ਨੂੰ ਜਿੱਤ ਕੇ ਜਾਣਾ। ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ ਹੈ, ਕਿਰਪਾ ਦ੍ਰਿਸ਼ਟੀ ਕਰਕੇ ਸੱਚੇ ਪਾਤਸ਼ਾਹ ਨੇ ਗੌੜੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ। ਗੌੜੀ ਮਹੱਲਾ ਚੌਥਾ, ਗੁਰ ਸਤਿਗੁਰ ਕਾਇਓ ਸਿੱਖ ਅਖਾਏ। ਅਖਾਉਂਦੇ ਸਾਰੇ ਹੀ ਆਪਾਂ, ਜਿਹਨੂੰ ਮਰਜ਼ੀ ਪਿੱਛੋਂ ਇਹੀ ਕਹੇਗਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਗੁਰੂ ਗੋਬਿੰਦ ਕਲਗੀਧਰ ਪਾਤਸ਼ਾਹ ਦਾ ਸਿੰਘ ਹਾਂ। ਪਰ ਅਗਲਾ ਵਚਨ ਉਹ ਤੇ ਕੋਈ ਕੋਈ ਪਹਿਰਾ ਦਿੰਦਾ ਹੈ, ਕੋਈ ਸਤਿਗੁਰ ਕਾਜੋ ਸਿੱਖ ਅਖਾਏ ਤੋਂ ਭਲ ਕੇ ਉੱਠਰ ਨਾਮ ਧਿਆਵੇ। ਭਲ ਕੇ ਕੀ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆਰ। ਚੌਥੇ ਪਹਿਰ ਸੁਭਾ ਕੈ, ਚੌਥਾ ਪਹਿਰ ਅੰਮ੍ਰਿਤ ਵੇਲੇ 3 ਵਜੇ, ਪਹਿਲਾ ਪਹਿਰ ਰਾਤ ਦਾ ਸ਼ਾਮ ਨੂੰ 6 ਤੋਂ 9 ਵਜੇ ਤੱਕ, ਦੂਸਰਾ ਪਹਿਰ 9 ਤੋਂ 12 ਵਜੇ ਤੱਕ, ਤੀਸਰਾ ਪਹਿਰ 12 ਤੋਂ 3 ਵਜੇ ਤੱਕ, ਔਰ 3 ਤੋਂ 6 ਵਜੇ ਤੱਕ ਇਹ ਚੌਥਾ ਪਹਿਰ ਹੈ ਅੰਮ੍ਰਿਤ ਵੇਲਾ। ਚੌਥੇ ਪਹਿਰ ਸੁਭਾ ਕਹਿ, ਸੁਰਤੀਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁੱਖ ਸੱਚਾ ਨਾਉ। ਸੋ ਅੰਮ੍ਰਿਤ ਵੇਲੇ ਉੱਠ ਕੇ ਭਾਈ ਸਾਹਿਬ ਗੁਰਦਾਸ ਜੀ ਦੇ ਕਥਨ ਅਨੁਸਾਰ, ਕੁਰਬਾਣੀ ਤਿੰਨਾ ਗੁਰ ਸਿੱਖਾਂ ਪਿੱਛਲ ਰਾਤੀ ਉੱਠ ਬੰਦੇ, ਕੁਰਬਾਣੀ
ਜਪੰਦੇ।
ਸਿੱਖਾਂ ਦੇ ਪਿਛਲ ਰਾਤੀ ਉੱਠ ਬਹੰਦੇ ਕੁਰਬਾਣੀ ਤਿੰਨਾਂ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ ਕੁਰਬਾਣੀ ਤਿੰਨਾਂ ਗੁਰ ਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ ਕੁਰਬਾਣੀ ਤਿੰਨਾਂ ਗੁਰ ਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ ਉੱਥੇ ਕੀ ਕਰਦੇ ਨੇ ਗੁਰਬਾਣੀ ਤਿੰਨਾਂ ਗੁਰ ਸਿੱਖਾਂ ਗੁਰਬਾਣੀ ਨਿੱਤ ਗਾਏ ਸੁਣਦੇ ਨਿੱਤ ਗਾਉਂਦੇ ਨੇ ਨਿੱਤ ਸੁਣਦੇ ਹਨ ਉਹਦਾ ਕੀ ਫਲ ਹੈ ਜੀ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਕੋਈ ਸੰਸੇ ਵਾਲੀ ਗੱਲ ਨਹੀਂ ਚਿੱਤ ਲਾ ਕੇ ਪਰ ਗੱਲ ਚਿੱਤ ਲਾਉਣ ਦੀ ਹੈ ਨਾ ਚਿੱਤ ਲੱਗਦਾ ਨੀ ਹਰ ਇੱਕ ਦਾ ਇਹੀ ਸਵਾਲ ਹੈ ਜੀ ਬਾਣੀ ਚ ਨੀ ਚਿੱਤ ਲੱਗਦਾ ਜੀ ਨਾਮ ਚ ਨੀ ਚਿੱਤ ਲੱਗਦਾ ਜੀ ਸੇਵਾ ਚ ਨੀ ਚਿੱਤ ਲੱਗਦਾ ਕਿਉਂ ਨੀ ਲੱਗਦਾ ਚਿੱਤ ਕਿਤੇ ਹੋਰ ਲੱਗਿਆ ਬੜੇ ਮਹਾਰਾਜ ਜੀ ਜਦੋਂ ਗ੍ਰੰਥ ਸੁਣਦੇ ਹੁੰਦੇ ਤੇ ਉਦੋਂ ਨਿਤਨੇਮ ਵੀ ਸਿੰਘਾਂ ਤੋਂ ਬੜਾ ਕਰਾਉਂਦੇ ਸਨ ਤੇ ਅਸੀਂ ਨਾਲੇ ਤਾਂ ਗ੍ਰੰਥ ਸੁਣੀ ਜਾਣਾ ਨਾਲੇ ਮੂਲ ਮੰਤਰ ਦੀ ਮਾਲਾ ਫੇਰੀ ਜਾਣੀ ਇੱਕ ਦਿਨ ਮਨ ਵਿੱਚ ਖਿਆਲ ਆਇਆ ਵੀ ਮਹਾਰਾਜ ਤੋਂ ਇੱਕ ਵੇਰ ਵਚਨ ਪੁੱਛ ਹੀ ਲਈਏ ਮਹਾਰਾਜ ਜੀ ਜਦੋਂ ਗ੍ਰੰਥ ਸੁਣਦੇ ਹਾਂ ਕਿ ਉਦੋਂ ਵੀ ਸਿਮਨ ਹੋ ਸਕਦਾ ਕਦੇ ਇੱਕੋ ਹੀ ਗੱਲ ਹੋਵੇਗੀ ਜਾਂ ਭਾਈ ਜਿਹੜੀ ਗ੍ਰੰਥ ਦੀ ਵਿਚਾਰ ਹੈ ਉਹ ਸੁਣੀ ਜਾਵੇਗੀ ਜਾਂ ਫਿਰ ਸਿਮਰਨ ਜਾਂ ਜਾਪ ਜੋ ਵੀ ਕਰਦੇ ਹੋ ਇੱਕੋ ਹੀ ਕੰਮ ਹੋ ਕਿਉਂਕਿ ਮਨ ਇੱਕੋ ਹੀ ਹੈ ਇਹ ਇੱਕ ਸਮੇਂ ਚ ਇੱਕੋ ਹੀ ਚੀਜ਼ ਕਰ ਸਕਦਾ ਚਾਹੇ ਚਿੰਤਨ ਕਰ ਲਓ ਚਾਹੇ ਇਹਨੂੰ ਗ੍ਰੰਥ ਸੁਣਨ ਲਾ ਲਓ ਚਾਹੇ ਬਾਣੀ ਪੜ੍ਹ ਲਓ ਪਰ ਇੱਕੋ ਹੀ ਕੰਮ ਕਰੇਗਾ ਹੁਣ ਚਿੰਤਨ ਕਰਦਾ ਇਹ ਬਾਣੀ ਦਾ ਨਹੀਂ ਕਰਦਾ ਚਿੰਤਨ ਕਰਦਾ ਪਦਾਰਥਾਂ ਦਾ ਦੁਨੀਆਂ ਦੇ ਵਿੱਚ ਖਚਤ ਹੈ ਪੁੱਤਰਾਂ ਧੀਆਂ ਦੇ ਵਿੱਚ ਮਨ ਲੱਗਿਆ ਹੈ ਤੇ ਮਨ ਕਿੱਥੇ ਲੱਗਦਾ ਹੈ ਜਿਹਦੇ ਨਾਲ ਪਿਆਰ ਹੋਵੇ ਮਨ ਕਿੱਥੇ ਲੱਗਦਾ ਹੈ ਜਿਹਨੂੰ ਇਹ ਆਪਣਾ ਸਮਝੇ ਇਹਨੇ ਦੁਨੀਆਂ ਨੂੰ ਆਪਣਾ ਸਮਝਿਆ ਪਰ ਸਭ ਕੁਛ ਆਪਣਾ ਇੱਕ ਰਾਮ ਪਰਾਇਆ ਰਾਮ ਨੂੰ ਇਹਨੇ ਆਪਣਾ ਨਹੀਂ ਸਮਝਿਆ ਕਦੇ ਮਨ ਕਰ ਕਬੂ ਨਾ ਹਰ ਗੁਣ ਗਾਏ ਮਨ ਕਰਕੇ ਕਦੇ ਪਰਮੇਸ਼ਰ ਦੇ ਗੁਣ ਗਾ ਹੀ ਨਹੀਂ ਹੁੰਦੇ ਕਿਉਂਕਿ ਮਨ ਤਾਂ ਹੈ ਹੀ ਨਹੀਂ ਇੱਥੇ ਹੁਣ ਮਨ ਇੱਥੇ ਥੋੜੀ ਹੈ ਹਾਂ ਭਾਗਾਂ ਵਾਲੇ ਨੇ ਜਿਹੜੇ ਸਾਧਨਾ ਕਰਦੇ ਨੇ ਇੱਥੇ ਮਹਾਰਾਜ ਦੀ ਸੰਗਤ ਕਰਕੇ ਮਨ ਦੇ ਵਿੱਚ ਹੌਲੀ ਹੌਲੀ ਇਹ ਜ਼ਿਹਨ ਵਿੱਚ ਗੱਲ ਬੈਠ ਗਈ ਵੀ ਜਦੋਂ ਸੰਗਤ ਕਰਨੀ ਹੈ ਉਦੋਂ ਇਹਨੂੰ ਕਿਤੇ ਨਹੀਂ ਜਾਣ ਦੇਣਾ ਇਹ ਭਜਦਾ ਬੜਾ ਹੈ ਗੁਰ ਦਿਖਲਾਈ ਮੋਹਰੀ ਜਿਤ ਮਿਰਗ ਪਰਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀਏ ਲੈ ਅਨਹਦ ਬਾਜੇ ਬੜੀਆਂ ਛਾਲਾਂ ਨੇ ਕਬੂ ਜੀੜਾ ਉਹ ਚੜ੍ਹਤ ਹੈ ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਪਤਾ ਹੀ ਨਹੀਂ ਲੱਗਦਾ ਕਿੱਥੇ ਦੀ ਕਿੱਥੇ ਚੱਲਿਆ ਜਾਂਦਾ ਉਹ ਹੀ ਪਤਾ ਲੱਗਦਾ ਲਓ ਜੀ ਧੰਨ ਧੰਨ ਵੀ ਪੜ੍ਹੀ ਗਈ ਗੁਰੂ ਸਤੋਤਰ ਵੀ ਪੜ੍ਹਤਾ ਅਰਦਾਸ ਵਿੱਚ ਵੀ ਜੁੜ ਗਏ ਅਰਦਾਸ ਤੋਂ ਬਾਅਦ ਉਦੋਂ ਹੀ ਪਤਾ ਲੱਗਿਆ ਜਦੋਂ ਜਕਾਰਾ ਛੱਡ ਦਿੱਤਾ ਇਵੇਂ ਹੁੰਦੀ ਹੈ ਨਾ ਕਿਉਂਕਿ ਮਨ ਕੀ ਪੱਤਰੀ ਵਾਚਨੀ ਇਹਨੂੰ ਵਾਚਿਆ ਕਰੋ ਇਹ ਜਾਂਦਾ ਕਿੱਥੇ ਹੈ ਕਿਉਂ ਜਾਂਦਾ ਹੈ ਇਹਨੂੰ ਰੋਕਣ ਦੀ ਕੋਸ਼ਿਸ਼ ਹਰ ਵੇਲੇ ਜਿਹੜਾ ਹੈ ਨਾ ਵਚਨ ਖਾਲਸਾ ਸੋ ਜੋ ਕਰੇ ਨਿਤ ਜੰਗ ਨਿਤ ਜੰਗ ਇਹਦਾ ਮਤਲਬ ਕਿਰਪਾਨ ਲੈ ਕੇ ਕੋਈ ਇਹ ਨਹੀਂ ਵੀ ਵੜਦੇ ਫਿਰੋ ਲੋਕਾਂ ਨੂੰ ਐਵੇਂ ਕਿਸੇ ਨਾਲ ਝਗੜਾ ਕਰਦੇ ਫਿਰੋ ਨਹੀਂ ਨਿਤ ਜੰਗ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਝ ਸਮਾਏ ਨਿਤ ਜੰਗ ਹੈ ਇਹਦਾ ਅੰਦਰ ਜਿਹੜਾ ਮਨ ਬੈਠਾ ਇਹਦਾ ਵੈਰੀ ਬੜਾ ਭਾਰੀ ਦੁਸ਼ਮਣ ਹੈ ਮਨ ਰਿਪ ਜੀਤਾ ਸਭ ਰਿਪ ਜੀਤੇ ਮਨ ਰਿਪ ਜੀਤਾ ਸਭ ਰਿਪ ਜੀਤੇ ਬੜਾ ਭਾਰੀ ਸ਼ਤਰੂ ਬੈਠਾ ਅੰਦਰ ਤੇ ਉਹਦੇ ਨਾਲ ਹਰ ਰੋਜ਼ ਇਹਨੂੰ ਝਗੜਾ ਕਰਨਾ ਪੈਣਾ ਝਗੜਾ ਕਿਵੇਂ ਹੁਣ ਅੰਮ੍ਰਿਤ ਵੇਲੇ ਇਹਨੇ ਅਲਾਰਮ ਲਾ ਲਿਆ 3 ਵਜੇ ਦਾ ਤੇ 3 ਵਜੇ ਅਲਾਰਮ ਵੀ ਸੁਣ ਗਿਆ ਤੇ ਮਨ ਕਹਿੰਦਾ ਲਓ ਜੀ ਅਜੇ ਠੰਡ ਹੈ ਕਿੱਥੇ ਨਾ ਆਏਗਾ ਤੂੰ ਛੱਡ ਪਰੇ ਪਰ ਉਦੋਂ ਉਹਦੇ ਨਾਲ ਝਗੜਾ ਕਰਨਾ ਪੈਣਾ ਮਨਾ ਇਹ ਗੱਲ ਨੀ ਸੁਣਨੀ ਤੇਰੀ ਬਥੇਰਿਆ ਸੌ ਲਿਆ 6 ਘੰਟੇ 7 ਘੰਟੇ ਬਥੇਰੀ ਨੀਂਦ ਲਾ ਲਈ ਜਿਵੇਂ ਮਹਾਰਾਜ ਜਗਦਾਰ ਮਹਾਰਾਜ ਇੱਕ ਸਾਖੀ ਸੁਣਾਇਆ ਕਰਦੇ ਇੱਕ ਮਹਾਂਪੁਰਸ਼ ਅੰਮ੍ਰਿਤ ਵੇਲੇ ਹਰ ਰੋਜ਼ ਗੁਰਚਰਨਾਂ ਨਾਲ ਜੁੜ ਕੇ ਬੈਠਦੇ ਹਨ ਚਾਹੇ ਕਿਸੇ ਵੀ ਮਤ ਦਾ ਹੋਵੇ ਸਾਰੇ ਅੰਮ੍ਰਿਤ ਵੇਲੇ ਸੰਭਾਲਦੇ ਨੇ ਅੰਮ੍ਰਿਤ ਵੇਲੇ ਨੂੰ ਸਭ ਵਾਸਤੇ ਹੀ ਹੈ ਤਾਕੀਦ ਹੈ ਭਾਈ ਅੰਮ੍ਰਿਤ ਵੇਲੇ ਹੀ ਅੰਮ੍ਰਿਤ ਰਸ ਲਿਆ ਜਾ ਸਕਦਾ ਹੈ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਰਸ ਹਰ ਕੀਰਤਨੋਂ ਕੋ ਵਿਰਲਾ ਪੀਵੈ ਸੋ ਹਰ ਰੋਜ਼ ਇਸ ਤਰ੍ਹਾਂ ਬੈਠਦੇ ਨੇ ਅੱਜ ਕਿਤੇ ਅੰਮ੍ਰਿਤ ਵੇਲੇ ਮੀਂਹ ਪੈ ਰਿਹਾ ਠੱਕਾ ਚੱਲ ਰਿਹਾ ਮਨ ਜਦੋਂ ਉੱਠਣ ਦਾ ਖਿਆਲ ਹੋਇਆ ਨਾ, ਮਨ ਕਹਿੰਦਾ ਸੰਤ ਜੀ ਅਜੇ ਪਿਆਰ ਹੈ, ਇੰਨੇ ਮੀਂਹ ਵਿਚ ਕਿਵੇਂ ਠੰਡ ਵਿਚ ਜਾਏਗਾ ਤੂੰ, ਰਜਾਈ ਦਾ ਨਿੱਘ ਬੜਾ ਹੈ। ਬਾ ਉਹ ਤਾਂ ਫਿਰ ਹੁੰਦਾ ਹੀ ਹੈ ਵੀ ਮਿੰਟ ਦੋ, ਜਦੋਂ ਉਹ ਦੋ ਘੰਟੇ ਵਾਂਗੂ ਲੰਘ ਜਾਂਦੇ ਨੇ। ਦੋ ਮਿੰਟ ਤੁਸੀਂ ਆਲਸ ਕਰ ਲਓ ਨਾ, ਅਸੀਂ ਪਤਾ ਲੱਗੂ 3:05 ਵੱਜ ਗਏ। ਇਹ ਰੋਜ਼ ਹੀ ਹੁੰਦੀ ਹੈ ਆਪਣੇ ਨਾਲ, ਰੋਜ਼ਮਰਾ ਦੀ ਜ਼ਿੰਦਗੀ ਦੀਆਂ ਗੱਲਾਂ ਹਨ, ਸਭ ਨਾਲ ਹੀ ਹੁੰਦੀ ਹੈ ਇਹ। ਤੇ ਹੁਣ ਮੁੱਕ ਦੀ ਗੱਲ, ਦਿਨ ਚੜ ਗਿਆ, ਬੜਾ ਦੁੱਖ ਮੰਨਿਆ। ਜਿਵੇਂ ਫਰੀਦ ਸਾਹਿਬ ਜੀ ਜਦੋਂ ਆਪਣੇ ਆਸਣ ਤੇ ਬੈਠੇ ਨੇ ਆਪਣੇ ਆਸ਼ਰਮ ਵਿਚ, ਸੇਵਕ ਆਏ ਨੇ, ਮਹਾਰਾਜ ਜੀ ਅੱਜ ਉਦਾਸ ਬੜੇ ਹੋ, ਕਾਰਨ? ਫਰੀਦ ਸਾਹਿਬ ਜੀ ਕਹਿੰਦੇ ਵੀ ਕਾਹਦੀ ਗੱਲ ਹੈ, ਅੱਜ ਤਾਂ ਕਿਸੇ ਕਾਰਨ ਅਸੀਂ ਪਰਮੇਸ਼ਰ ਨਾਲ ਜੁੜ ਨਹੀਂ ਸਕੇ, ਖੁਦਾ ਨਾਲ, ਇਸ ਕਰਕੇ ਸਾਡੇ ਸਰੀਰ ਦੀ ਆਹ ਹਾਲਤ ਹੋ ਗਈ। ਉੱਥੇ ਫਿਰ ਸਲੋਕ ਉਚਾਰਨ ਕਰਦੇ ਹਨ, ਅੰਗ ਮੁੜੇ ਮੁੜ ਜਾਏ ਮੇਰਾ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਅੱਜ ਹੀ ਨੀ ਪ੍ਰਭੂ ਨਾਲ ਜੁੜ ਸਕੇ, ਇਹੋ ਜਿਹੀ ਸਰੀਰ ਦੀ ਹਾਲਤ ਹੋਈ ਪਈ ਹੈ, ਸਰੀਰ ਟੁੱਟਦਾ ਹੈ ਬੁਰੀ ਤਰ੍ਹਾਂ, ਮਨ ਵੀ ਬੜਾ ਦੁਖੀ ਹੈ। ਪਰ ਅਸੀਂ ਹੈਰਾਨ ਹੈ ਜਿਨ੍ਹਾਂ ਨੂੰ ਪਤਾ ਹੀ ਕੋਈ ਨੀ ਵੀ ਅੰਮ੍ਰਿਤ ਵੇਲਾ ਵੀ ਹੁੰਦਾ, ਕੋਈ ਰੱਬ ਦਾ ਨਾਮ ਵੀ ਲੈਣਾ ਹੈ, ਉਨ੍ਹਾਂ ਦੀ ਕੀ ਹਾਲਤ ਹੁੰਦੀ ਹੋਏਗੀ। ਸੋ ਮਹਾਂਪੁਰਸ਼ ਨਹੀਂ ਉੱਠ ਸਕੇ, ਜਿਵੇਂ ਛੋਟੇ ਮਹਾਰਾਜ ਜੀ ਵੀ ਕਈ ਵਾਰ ਆਪਣੇ ਹਾਥ ਵਿਲਾਸ ਦੇ ਬਚਨ ਜਦੋਂ ਕਰਦੇ ਨਾ, ਤੇ ਢੱਕੀ ਵੇਲੇ ਦੀ ਗੱਲ ਫਿਰ ਦੱਸਦੇ ਹੁੰਦੇ ਸੀ ਮਹਾਰਾਜ ਜੀ, ਕਹਿੰਦੇ ਦੋ ਰਜਾਈਆਂ ਦੇ ਗਿਆ ਕੋਈ ਵੀ, ਠੰਡ ਬੜੀ ਹੈ। ਕਹਿੰਦੇ ਮੈਂ ਤਾਂ ਨਹੀਂ ਲਈ, ਵੱਡੇ ਮਹਾਰਾਜ ਨੇ ਰਜਾਈ ਲੈ ਲਈ, ਵੀ ਚਲੋ ਕੋਈ ਨੀ। ਕਹਿੰਦੇ ਰਜਾਈ ਦਾ ਨਿੱਘ ਬੜਾ। ਕਹਿੰਦੇ ਮਹਾਰਾਜ ਜੀ ਮੈਂ ਤਾਂ ਕਹਿੰਦੇ 2 ਵਜੇ ਉੱਠ ਕੇ ਇਸ਼ਨਾਨ ਕਰ ਲਿਆ। ਮਹਾਰਾਜ ਜੀ ਕਹਿੰਦੇ ਉੱਠੇ ਨਹੀਂ, ਤੇ ਕਹਿੰਦੇ ਮੈਂ ਜਦੋਂ ਉਹ ਮਾੜਾ ਜਿਹਾ ਹਿੱਲਣ, ਕਹਿੰਦੇ ਮੈਂ ਜਦੀ ਲੰਮਾ ਪੈ ਜਾ ਕਿਤੇ ਮਹਾਰਾਜ ਨੂੰ ਪਤਾ ਨਾ ਲੱਗ ਜੇ। ਦਿਨ ਚੜ ਗਿਆ, ਰਾਹੀ ਲੰਘਣ ਲੱਗੇ, ਜਦੀ ਰਜਾਈ ਭਗਾ ਕੇ ਮਾਰੀ, ਮੈਨੂੰ ਗੁੱਸੇ ਹੋਏ, ਮੈਨੂੰ ਜਗਾਇਆ ਨੀ ਤੈਂ। ਕਹਿੰਦੇ ਮੈਂ ਕਿਹਾ ਵੀ ਤੂੰ ਆਰਾਮ ਵਿਚ ਪਿਆ ਸੀ, ਕਾਹਨੂੰ ਐਵੇਂ ਤੰਗ ਕਰਨਾ, ਆਨੰਦ ਵਿਚ ਪਿਆ ਸੀ ਤੂੰ। ਇਹ ਦੱਸਦੇ ਹੁੰਦੇ ਮਹਾਰਾਜ ਜੀ ਛੋਟੇ, ਕਹਿੰਦੇ 3 ਦਿਨ ਮਹਾਰਾਜ ਜੀ ਨੇ ਫਿਰ ਪ੍ਰਸ਼ਾਦਾ ਨੀ ਛਕਿਆ, ਇੱਕ ਅੰਮ੍ਰਿਤ ਵੇਲਾ ਨੀ ਸਾਂਭ ਹੋਇਆ, 3 ਦਿਨ ਪ੍ਰਸ਼ਾਦਾ ਨੀ ਛਕਿਆ। ਹਾਲਾਂਕਿ ਉਨ੍ਹਾਂ ਨੂੰ ਲੋੜ ਨੀ ਹੁੰਦੀ, ਉਹ ਤਾਂ ਬਣੇ ਬਣਾਏ ਨੇ, ਉਹ ਤਾਂ ਧੁਰੋਂ ਬਖਸ਼ੀਆਂ ਹੋਈਆਂ ਰੂਹਾਂ ਨੇ, ਪਰ ਫਿਰ ਵੀ ਇਤਨਾ ਵੈਰਾਗ, ਇਤਨਾ ਨੇਮ ਪ੍ਰੇਮ, ਇੰਨਾ ਪ੍ਰੇਮ ਬਾਣੀ ਦੇ ਨਾਲ, ਸਿਮਰਨ ਦੇ ਨਾਲ, ਇੰਨਾ ਰਸ, ਉਹ ਰਸ ਜੇ ਕੋਈ ਹੈ ਨਾ, ਤੇ ਉਹ ਜਿਹੜੇ ਫਿਰ ਮਾਣਦੇ ਨੇ, ਜੇ ਕਿਤੇ ਸਮਾਂ ਨਾ ਬਣੇ ਫਿਰ ਉਨ੍ਹਾਂ ਨੂੰ ਦੁੱਖ ਹੁੰਦਾ ਸਾਧ ਸੰਗਤ। ਸੋ ਮਹਾਂਪੁਰਸ਼ਾਂ ਨੂੰ ਜਦੋਂ ਦਿਨ ਚੜ ਗਿਆ, ਚਲੋ ਕਹਿੰਦੇ ਹੁਣ ਕੱਲ ਨੂੰ ਇਹਦੇ ਨਾਲ ਸਮਝਾਂਗੇ, ਮਹਾਂਪੁਰਸ਼ ਕਹਿੰਦੇ ਕੱਲ ਸਮਝਾਂਗੇ, ਕਿਉਂ ਗੱਲ ਤਾਂ ਮਨ ਹੀ ਹੈ ਨਾ, ਇਹ ਮਨ ਹੀ ਹੈ ਜਿਹੜਾ ਸਾਤਲ ਵਿਚ ਲੈ ਕੇ ਜਾਂਦਾ ਬੰਦੇ ਨੂੰ ਨਰਕਾਂ ਵਿਚ।
ਦੂਸਰਾ ਦਿਨ ਫੇਰ ਉਵੇਂ ਠੱਕਾ ਚੱਲਦਾ, ਮੀਂਹ ਪੈਂਦਾ, ਅੰਦਰੋਂ ਆਵਾਜ਼ ਆਈ, ਮਨ ਕਹਿੰਦਾ ਸੰਤ ਜੀ ਪਏ ਰਹੋ, ਕਹਿੰਦੇ ਅੱਛਾ। ਸਣੇ ਰਜਾਈ ਟੋਬੇ ਵਿੱਚ ਵੜ ਗਏ, ਅੰਮ੍ਰਿਤ ਵੇਲਾ ਸਾਰਾ ਉੱਥੇ ਠੰਡੇ ਪਾਣੀ ਵਿੱਚ। ਫੇਰ ਕਹਿੰਦਾ ਮਹਾਰਾਜ ਜੀ ਅੱਜ ਤੇ ਨਹੀਂ ਕਹਿੰਦਾ ਵੀ ਪਏ ਰਹੋ, ਅੱਜ ਤੇ ਨਹੀਂ ਕਹਿੰਦਾ, ਅੱਜ ਬਾਹਰ ਨਿਕਲ ਜਾਓ। ਇਸ ਤਰ੍ਹਾਂ ਮਨ ਹੀ ਨਾਲ ਝਗੜਾ, ਮਨ ਦੇ ਨਾਲ ਝਗੜਾ। ਖਾਲਸਾ ਸੋ ਜੋ ਕਰੇ ਨਿਤ ਜੰਗ, ਨਿਤ ਜੰਗ ਹੁੰਦੀ ਹੈ, ਰੋਜ਼ ਹੀ ਸ਼ੇਰ ਦਾ ਸ਼ਿਕਾਰ ਕਰਨਾ ਪੈਂਦਾ। ਇਸ ਕਰਕੇ ਭਾਗਾਂ ਵਾਲੇ ਨੇ ਜਿਹੜੇ ਉਦਮ ਕਰੋ ਵਡਭਾਗੀ, ਉਦਮ ਕਰਕੇ ਉੱਠਦੇ ਹਨ। ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਭੁੰਚ, ਧਿਆਨ ਦਿਆਂ ਤੂੰ ਪ੍ਰਭੂ ਮਿਲ ਜਾ, ਨਾਨਕ ਉਤਰੀ ਚਿੰਤ। ਭਲਕੇ ਉੱਠ ਉਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨਾਵੇ। ਫੇਰ ਜੀ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਜੋ ਉਪਦੇਸ਼ ਗੁਰੂ ਵੱਲੋਂ ਮਿਲਿਆ ਉਹਦਾ ਸਿਮਰਨ ਕਰਨਾ। ਜਾਂ ਹੁਣ ਪੰਜਾਂ ਪਿਆਰਿਆਂ ਦੁਆਰਾ ਮਿਲਦਾ ਆਪਾਂ ਨੂੰ, ਜਦੋਂ ਅੰਮ੍ਰਿਤ ਛਕਦੇ ਹਾਂ ਖੰਡੇ ਬਾਟੇ ਦਾ, ਤੇ ਆਪਾਂ ਨੂੰ ਪੰਜ ਪਿਆਰਿਆਂ ਦੁਆਰਾ ਮੂਲ ਮੰਤਰ ਤੇ ਗੁਰ ਮੰਤਰ ਮਿਲਦਾ, ਉਹਦਾ ਜਪਾਇਆ ਵੀ ਜਾਂਦਾ ਪੰਜਾਂ ਪਿਆਰਿਆਂ ਦੁਆਰਾ, ਵਾਹਿਗੁਰੂ ਮੰਤਰ ਵੀ ਤੇ ਮੂਲ ਮੰਤਰ ਵੀ। ਸੋ ਉਹ ਜੋ ਮੰਤਰ ਮਿਲਿਆ ਉਹਦਾ ਫਿਰ ਸਿਮਰਨ ਕਰਨਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਉਹਦਾ ਫਲ ਕੀ ਹੈ? ਸਭ ਕੇਲਵਿਖ ਪਾਪ ਦੋਖ ਲੈ ਜਾਵੇ। ਪਰਮੇਸ਼ਰ ਦੇ ਨਾਮ ਦੇ ਨਾਲ ਸਾਰੇ ਦੋਸ਼, ਸਾਰੇ ਦੋਖ, ਸਾਰੇ ਕਲੇਸ਼ ਮਿਟ ਜਾਂਦੇ ਹਨ। ਪ੍ਰਭੂ ਦੇ ਸਿਮਰਨ ਵਿੱਚ ਇਹ ਤਾਕਤ ਹੈ। ਸਭ ਕੇਲਵਿਖ ਪਾਪ ਦੋਖ ਲੈ ਜਾਵੇ। ਹੁਣ ਦਿਨ ਚੜ ਗਿਆ, ਚਿੜੀ ਚੌਕੀ ਪਹੁ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੈ ਰੰਗ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਦਿਨ ਚੜ੍ਹੇ, ਹੁਣ ਕੋਈ ਗੱਪਾਂ ਨਹੀਂ ਮਾਰਨੀਆਂ, ਫੇਰ ਵੀ ਬਾਣੀ ਪੜ੍ਹਨੀ ਹੈ। ਪੰਜਾਂ ਬਾਣੀਆਂ ਦਾ ਨਿਤਨੇਮ, ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸੁਧਾ ਸਵਈਏ, ਚੌਪੇ ਸਾਹਿਬ, ਅਨੰਦ ਸਾਹਿਬ, ਚਾਲੀ ਪੌੜੀਆਂ, ਫਿਰ ਸ਼ਾਮ ਨੂੰ ਰਹਿਰਾਜ ਸਾਹਿਬ, ਫਿਰ ਕੀਰਤਨ ਸੋਹਲਾ, ਫਿਰ ਸੁਖਮੀ ਸਾਹਿਬ ਦਾ ਪਾਠ, ਫਿਰ ਆਸਾ ਦੀ ਵਾਰ ਦਾ ਪਾਠ। ਯਾਨੀ ਜਿੰਨੀ ਵੀ ਬਾਣੀ ਪੜ੍ਹ ਲਈਏ, ਬਾਣੀ ਗੁਰੂ ਸਾਡਾ ਹੈ ਬਾਣੀ, ਤੇ ਜਿੰਨੀ ਬਾਣੀ ਪੜਾਂਗੇ ਇਹਦਾ ਮਤਲਬ ਗੁਰੂ ਨਾਲ ਗੱਲਾਂ ਕਰਦੇ ਹਾਂ, ਉਨਾ ਸਮਾਂ ਸਾਡਾ ਗੁਰੂ ਦੀ ਗੋਦ ਵਿਚ ਸੱਚ ਖੰਡ ਵਿਚ ਜਮਾਂ ਹੁੰਦਾ। ਇਹ ਤਾਂ ਸਮਝ ਆ ਗਈ ਨਾ, ਸੌਖੀ ਜੀ ਗੱਲ ਹੈ। ਗੁਰੂ ਦੇ ਨਾਲ ਵਚਨ ਕਰਦੇ ਹਾਂ, ਗੁਰੂ ਦੇ ਨਾਲ ਜਿੰਨੀ ਦੇਰ ਵਚਨ ਕਰਦੇ ਹਾਂ, ਭਾਵ ਬਾਣੀ ਪੜ੍ਹਦੇ ਹਾਂ, ਕਈ ਇਹ ਵੀ ਗੱਲ ਕਹਿਣਗੇ ਲਓ ਜੀ ਮਨ ਤਾਂ ਲੱਗਦਾ ਨੀ, ਕੀ ਫਾਇਦਾ, ਕੀ ਪਹਿਲੇ ਦਿਨ ਹੀ ਮਨ ਲੱਗ ਜਾਏਗਾ? ਤਾਂ ਬੜੀਆਂ ਸਾਧਨਾ ਕਰਨੀਆਂ ਪੈਣੀਆਂ ਨੇ, ਪਹਿਲੇ ਦਿਨ ਤਾਂ ਕਿਸੇ ਦਾ ਵੀ ਨੀ ਮਨ ਲੱਗਦਾ ਹੁੰਦਾ। ਹੁਣ ਜੇ ਪਹਿਲੀ ਕੱਚੀ ਵਾਲਾ ਬੱਚਾ ਕਹੇ ਇਹ ਵੀ ਮੇਰਾ ਤਾਂ ਇੱਥੇ ਇੱਕ ਦੂਣੀ, ਦੂਣੀ, ਦੋ ਦੂਣੀ, ਚਾਰ ਉੱਚੀ ਉੱਚੀ ਪਹਾੜੇ ਕਹਾਉਂਦੇ ਨੇ, ਮੈਨੂੰ ਤਾਂ ਵੱਡੀਆਂ ਕਲਾਸਾਂ ਚ ਬਿਠਾਓ, ਇਹ ਕਿਵੇਂ ਹੋ ਜਾਏਗਾ? ਸਟੈਪ ਬਾਈ ਸਟੈਪ, ਪਹਿਲੀ, ਦੂਜੀ, ਤੀਜੀ, ਚੌਥੀ, ਹੌਲੀ ਹੌਲੀ, ਫਿਰ ਮੈਟ੍ਰਿਕ ਕਰ ਲੇਗਾ, ਫਿਰ ਬੀ ਏ ਕਰ ਲੇਗਾ, ਫਿਰ ਐਮ ਏ ਕਰ ਲੇਗਾ, ਫਿਰ ਪੀ ਐਚ ਡੀ ਕਰ ਲੇਗਾ, ਫਿਰ ਡਾਕਟਰੇਟ। ਇਸ ਤਰ੍ਹਾਂ ਅਗਲੀਆਂ ਡਿਗਰੀਆਂ ਮਿਲਦੀਆਂ ਰਹਿਣਗੀਆਂ, ਪਰ ਇੱਕੋ ਦਿਨ ਤਾਂ ਨਹੀਂ ਨਾ। ਤੇ ਇਸੇ ਤਰ੍ਹਾਂ ਮਨ ਲੱਗੇ ਨਾ ਲੱਗੇ, ਬਸ ਨਿਤਨੇਮ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਜੇ ਨਿਤਨੇਮ ਵਿੱਚ ਫਰਕ ਪੈ ਗਿਆ, ਇਹਦਾ ਮਤਲਬ ਮਨਬਾਜ਼ੀ ਜਿੱਤ ਗਿਆ, ਆਪਾਂ ਹਾਰ ਗਏ। ਉਹ ਤਾਂ ਚਾਹੁੰਦਾ ਹੀ ਹੈ, ਮਨ ਤਾਂ ਆਲਸੀ ਹੈ, ਤਾਂ ਚਾਹੁੰਦਾ ਹੀ ਹੈ ਵੀ ਕਿਸੇ ਢੰਗ ਨਾਲ ਮੈਂ ਪਿਆ ਰਹਾਂ, ਕਿਸੇ ਢੰਗ ਨਾਲ ਨਿਤਨੇਮ ਵਿੱਚ ਫਰਕ ਪੈ ਜਾਵੇ। ਪਰ ਨਹੀਂ, ਮਹਾਰਾਜ ਦਾ ਵਚਨ ਚੜ੍ਹੇ ਦਿਵਸ ਗੁਰਬਾਣੀ ਗਾਵੇ, ਫੇਰ ਬਹਿਦਿਆਂ ਉੱਠਦਿਆਂ ਹਰਨਾਮ ਤੇ ਆਵੇ। ਉਠਤ ਬੈਠ ਸੋਵਤ ਨਾਮ ਕਹੋ ਨਾਨਕ ਜਨ ਕੈ ਸਤਕਾਮ, ਉਠਤ ਬੈਠ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਕਿਉਂਕਿ ਹਰ ਸਾਥ ਨਾਲ ਸਿਮਰਨ ਕਰਨ ਦੀ ਤਾਕੀਦ ਮਹਾਰਾਜ ਨੇ ਆਪਾਂ ਨੂੰ ਕੀਤੀ ਹੈ। ਸਾਥ ਸਾਥ ਦੇ ਗੇੜੇ ਸਿਮਰੋ ਵਾਹਿਗੁਰੂ, ਸਾਥ ਸਾਥ ਦੇ ਗੇੜੇ ਸਾਥ ਸਾਥ ਦੇ ਗੇੜੇ ਸਿਮਰੋ ਵਾਹਿਗੁਰੂ। ਅਗਲੀ ਵਾਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਦੋਂ ਸਾਸ ਗ੍ਰਾਹ ਸਿਮਨ ਚੱਲਣ ਲੱਗ ਗਿਆ ਉਹਨੂੰ ਤਾਂ ਸੰਤ ਵੀ ਕਿਹਾ ਮਹਾਰਾਜ ਜੀ ਨੇ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਉਹ ਪੂਰਨ ਸੰਤ ਬਣ ਗਿਆ ਕਿਉਂਕਿ ਸਿਮਨ ਤਾਂ ਵਿਸਰਦਾ ਨਹੀਂ ਸਿਮਰ ਤਾਂ ਉੱਠਦਿਆਂ ਬੈਠਦਿਆਂ ਸੁੱਤਿਆਂ ਪਿਆ ਅੰਦਰ ਇਸ ਤਰ੍ਹਾਂ ਚੱਲ ਰਿਹਾ ਜਿਸ ਤਰ੍ਹਾਂ ਚਸ਼ਮੇ ਚੋਂ ਪਾਣੀ ਨਿਕਲਦਾ ਹੈ ਸੁੱਤੇ ਸਿੱਧ ਕਰਨ ਦੀ ਲੋੜ ਨਹੀਂ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਂ ਵਾਂ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਉਹ ਗੁਰ ਸਿੱਖ ਗੁਰੂ ਦੇ ਮਨ ਨੂੰ ਭਾ ਜਾਂਦਾ ਭਾਉਣ ਦਾ ਮਤਲਬ ਗੁਰੂ ਨੂੰ ਚੰਗਾ ਲੱਗਦਾ ਸਿੱਖ ਇਹਦਾ ਮਤਲਬ ਸਿਮਰਨ ਕਰਨ ਵਾਲਾ ਹੀ ਚੰਗਾ ਲੱਗਦਾ ਨਾ ਬਾਣੀ ਪੜ੍ਹਨ ਵਾਲਾ ਸਿੱਖ ਚੰਗਾ ਲੱਗਦਾ ਸੇਵਾ ਕਰਨ ਵਾਲੇ ਤੇ ਗੁਰੂ ਦੀ ਖੁਸ਼ੀ ਹੋਣਾ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮ ਮਲ ਭੰਨ ਸਤਿਗੁਰ ਦਾ ਮਨ ਮੰਨਣਾ ਕਿ ਗੁਰੂ ਦੀ ਖੁਸ਼ੀ ਹੋ ਜਾਣੀ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਗੁਰੂ ਦੀ ਖੁਸ਼ੀ ਹੋ ਗਈ ਸਮਝ ਲਓ ਵੀ ਤਿੰਨੇ ਲੋਕ ਮੁੱਠੀ ਚ ਆ ਗਏ ਜੇ ਗੁਰੂ ਦੀ ਨਾਰਾਜ਼ਗੀ ਹੋ ਗਈ ਭੀਖੇ ਨੇ ਗੱਲ ਇਹ ਕਹੀ ਹੈ ਨਾ ਭੀਖਾ ਭੋਜਨ ਕੌਣ ਹੈ ਗੁਰ ਕੋ ਕਹਿਤੇ ਔਰ ਹਰ ਰੂਠੇ ਗੁਰ ਮੇਲਤਾ ਗੁਰ ਰੂਠੇ ਨਾ ਹੀ ਠੌਰ ਕਹਿੰਦੇ ਰੱਬ ਰੁੱਸਜੇ ਗੁਰੂ ਵਿਚੋਲਾ ਬਣ ਕੇ ਮਿਲਾਪ ਕਰਾ ਸਕਦਾ ਹੈ ਹੀ ਵਿਚੋਲਾ ਗੁਰੂ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਮਹਾਂਪੁਰਸ਼ਾਂ ਨੂੰ ਵੀ ਵਿਚੋਲੇ ਮੰਨਿਆ ਜਿਨ੍ਹਾਂ ਦਸੰਦੜਿਆ ਦੁਰਮਤ ਵਹੀਆਂ ਮਿੱਤਰ ਅਸਾਡੜੇ ਸੇਈ ਹਉ ਢੂੰਢੇਂਦੀ ਜਗ ਸਵਾਇਆ ਜਾਂ ਨਾਨਕ ਵੇਲੇ ਕੇਈ ਇਹੋ ਜਿਹੇ ਵਿਚੋਲੇ ਮਿਲ ਜਾਣ ਨਾ ਕਿਤੇ ਬੁਲਿਹਾਰ ਵਿਚੋਲੇ ਦੇ ਜੀਨੇ ਪੂਰੇ ਗੁਰੂ ਮਿਲਾਏ ਬਲਿਹਾਰ ਵਿਚੋਲੇ ਜੀਨੇ ਪੂਰੇ ਗੁਰੂ ਮਿਲਾਏ ਬਲਿਹਾਰ ਆ ਸੀਠ ਵਿਚੋਲੇ ਨੂੰ ਵਕੀਲ ਨੂੰ ਕਹਿੰਦੇ ਹਨ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਸੋ ਗੁਰੂ ਮਿਲਾਪ ਕਰਾ ਸਕਦਾ ਹੈ, ਪਰ ਜੇ ਗੁਰੂ ਨਾਰਾਜ਼ ਹੋ ਗਿਆ ਨਾ, ਧਰਤ ਅਸਮਾਨ ਨਾ ਝੱਲੇ ਹੀ ਨਾ ਧਰਤੀ ਝੱਲੇ ਨਾ ਅਸਮਾਨ ਝੱਲੇ। ਗੁਰੂ ਦੀ ਨਾਰਾਜ਼ਗੀ ਕਦੋਂ ਹੁੰਦੀ ਹੈ? ਜਦੋਂ ਸਿੱਖ ਗੁਰੂ ਦਾ ਹੁਕਮ ਨਹੀਂ ਮੰਨਦਾ, ਮੱਥੇ ਜ਼ਰੂਰ ਟੇਕਦਾ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਖਾਈ ਪਾਏ। ਬਾਣੀ ਨੂੰ ਜ਼ਰੂਰ ਮੰਨਦੇ ਨੇ, ਬਾਣੀ ਦੀ ਨਹੀਂ ਮੰਨਦੇ। ਹਰੀ ਕਮਲ ਜੀ ਇਹ ਜਿਹੜੇ ਮਹਾਰਾਜ ਕੋਲ ਆਇਆ ਕਰਦੇ ਨਾ, ਹਾਸ ਰਸ ਦੇ ਬਚਨ ਕਰਿਆ ਕਰਦੇ, ਉਹ ਇਹ ਗੱਲ ਕਹਿੰਦੇ ਹੁੰਦੇ ਬੜੀ ਜ਼ੋਰ ਦੇ ਕੇ। ਅਸੀਂ ਬਾਣੀ ਨੂੰ ਤਾਂ ਮੰਨਦੇ ਹਾਂ, ਬਾਣੀ ਦੀ ਨਹੀਂ ਮੰਨਦੇ। ਬਾਣੀ ਨੂੰ ਮੰਨਣਾ, ਨਮਸਕਾਰਾਂ ਕਰਨੀਆਂ, ਮੱਥੇ ਟੇਕਣੇ, ਚੌਰ ਕਰਨਾ, ਹੋਰ ਸਾਰਾ ਕੁਝ ਕਰਦੇ ਹਾਂ, ਪਰ ਬਾਣੀ ਦੀ ਨਹੀਂ ਮੰਨਦੇ। ਜਿਸ ਤਰ੍ਹਾਂ ਇੱਕ ਪੁੱਤਰ ਹੈ, ਆਪਣੇ ਪਿਤਾ ਦੀ ਬੜੀ ਸੇਵਾ ਕਰਦਾ, ਏਅਰ ਕੰਡੀਸ਼ਨ ਕਮਰਾ ਵੀ ਲਾ ਦਿੱਤਾ, ਹੋਰ ਵੀ ਹਰ ਵੇਲੇ ਜੋ ਵੀ ਉਹਨੂੰ ਲੋੜ ਹੁੰਦੀ ਹੈ ਕਿ ਚੰਗਾ ਪ੍ਰਸ਼ਾਦਾ ਸਭ ਕੁਝ, ਨੌਕਰ ਵੀ ਦਿੱਤਾ, ਸਭ ਕੁਝ ਹੈ। ਪਰ ਜੇ ਪਿਤਾ ਕਹਿੰਦਾ ਬੇਟਾ ਜੂਆ ਨਾ ਖੇਡਿਆ ਕਰ, ਬੇਟਾ ਸ਼ਰਾਬ ਨਾ ਪੀਆ ਕਰ, ਬੇਟਾ ਕੁਸੰਗਤ ਚ ਨਾ ਬੈਠਿਆ ਕਰ, ਉਹ ਨਹੀਂ ਹਟਦਾ, ਤੇ ਫਿਰ ਕੀ ਪਿਤਾ ਦੀ ਕਿਤੇ ਸੇਵਾ ਕਰਨ ਵਾਲੀ ਖੁਸ਼ੀ ਹੋਵੇਗੀ? ਉਹ ਕਹਿੰਦਾ ਵੀ ਸੇਵਾ ਦਾ ਤੇਰੀ ਦਾ ਕੀ ਫਾਇਦਾ, ਜਾਂ ਤੇ ਮੇਰੀ ਗੱਲ ਹੀ ਨਹੀਂ ਮੰਨਣੀ। ਇਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਇਹ ਮੱਥੇ ਤਾਂ ਫਿਰ ਇਹਦਾ ਮਤਲਬ ਅਪਰਾਧ ਦੀ ਦੋਣਾ ਨਵੇ ਨਾ, ਉਹ ਗੱਲ ਆ ਗਈ। ਜੋ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆ ਤੀ ਹੈ, ਜਰਦੇ ਕਥੁੱਦੇ ਜਾਏ ਰਹਿ ਤਵਰ ਕਾ ਛਬਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਣਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਪੀਨ। ਗੁਰੂ ਦੀ ਨਾਰਾਜ਼ਗੀ ਜਦੋਂ ਅਸੀਂ ਗੁਰੂ ਦਾ ਵਚਨ ਨਹੀਂ ਮੰਨਦੇ, ਹਰ ਰੋਜ਼ ਵਚਨ ਆਪਾਂ ਬਾਣੀ ਦਾ ਸੁਣਦੇ ਹਾਂ, ਸੇਵਕ ਸਿੱਖ ਪੂਜਨ ਸਭ ਆਵੇ, ਸਾਰੇ ਆਏ ਆਪਾਂ, ਸਭ ਗਾਵੇ, ਹਰ ਹਰ ਉੱਤਮ ਬਾਣੀ, ਸਾਰੀ ਬਾਣੀ ਗਾ ਰਹੇ ਹਾਂ, ਪਰ ਮਹਾਰਾਜ ਕਹਿੰਦੇ ਥਾਂ ਸਭ ਦਾ ਨਹੀਂ ਪੈਣਾ। ਬਸ ਗਾਵਿਆ ਸੁਣਿਆ ਤਿਨਕਾ ਥਾਂ ਪਾਵੇ, ਕਿਨ੍ਹਾਂ ਦਾ ਮਹਾਰਾਜ ਜੀ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰੂ ਜੀ ਆਗਿਆ, ਜੈਸੀ ਆਗਿਆ ਕੀਨੀ ਠਾਕੁਰ, ਤਿਸੇ ਮੁਖ ਨਹੀਂ ਮੋੜਿਓ, ਸਹਿਜ ਆਨੰਦ ਰੱਖਿਓ, ਗ੍ਰਹਿ ਭੀਤਰ ਉੱਠ ਆਹੂ ਕੋ ਦੌੜਿਓ। ਗੁਰੂ ਦੀ ਆਗਿਆ ਮੰਨਣੀ, ਗੁਰੂ ਦਾ ਹੁਕਮ ਮੰਨਣਾ, ਗੁਰੂ ਦੇ ਭਾਣੇ ਵਿਚ ਖੜਨਾ। ਜੇ ਆਗਿਆ ਮੰਨਦੇ ਹਾਂ ਤੇ ਗੁਰੂ ਜੀ ਬੜੀ ਖੁਸ਼ੀ ਹੈ, ਬਹੁਤੇ ਕਰਮ ਕਾਂਡ ਦੀ ਵੀ ਲੋੜ ਨਹੀਂ। ਪਰ ਜੇ ਆਗਿਆ ਨਹੀਂ, ਕੁਛ ਵੀ ਕਰੀ ਜਾ ਤੂੰ, ਜਿੰਨਾ ਮਰਜ਼ੀ ਪੁੱਠਾ ਲਮਕੀ ਜਾ, ਜੇ ਆਗਿਆ ਨਹੀਂ ਮੰਨਦਾ। ਤੇ ਇਸ ਕਰਕੇ ਗੁਰੂ ਦੀ ਨਾਰਾਜ਼ਗੀ ਸਾਡੇ ਤੇ ਉਦੋਂ ਹੁੰਦੀ ਹੈ ਜਦੋਂ ਗੁਰੂ ਮਹਾਰਾਜ ਕਹਿੰਦੇ ਨੇ ਖਾਲਸਾ ਜੀ ਤੁਸੀਂ ਦੁਨੀਆਂ ਤੋਂ ਨਿਆਰੇ ਹੋ, ਜਬਲਾ ਖਾਲਸਾ ਰਹਿ ਨਿਆਰਾ, ਕਿਉਂਕਿ ਨਿਆਰੇ ਢੰਗ ਨਾਲ ਵਾਹਿਗੁਰੂ ਦੇ ਹੁਕਮ ਨਾਲ, ਕੋਈ ਵੀ ਪੰਥ ਐਸਾ ਨਹੀਂ ਪਰਮੇਸ਼ਰ ਦੇ ਹੁਕਮ ਵਿਚ ਪ੍ਰਗਟ ਹੋਇਆ ਹੋਵੇ। ਪਹਿਲੀ ਗੱਲ, ਇਸ ਢੰਗ ਨਾਲ ਕੋਈ ਪੰਥ ਨਹੀਂ ਪੈਦਾ ਹੋਇਆ ਜਿਵੇਂ ਕਲੀ ਧਰ ਪਾਤਸ਼ਾਹ ਨੇ ਸਿਰ ਲਾ ਕੇ ਪੰਥ ਪੈਦਾ ਕੀਤਾ, ਇਹ ਦੂਸਰੀ ਗੱਲ। ਸੋ ਇਹ ਨਿਆਰੇ ਨੇ ਢੰਗ, ਕਿਉਂਕਿ ਜਦੋਂ ਪੁੱਛਿਆ ਸੀ ਮਹਾਰਾਜ ਜੀ ਖਾਲਸਾ ਹੈ ਕੀ, ਮਹਾਰਾਜ ਜੀ ਕਹਿੰਦੇ ਕਾਲਪੁਰ ਕੀ ਫੌਜ, ਫੌਜ ਦਾ ਮਤਲਬ ਕਿਉਂ ਕਿਹਾ ਜੀ ਫੌਜ, ਹਾਲਾਂਕਿ ਫੌਜ ਵੀ ਅਕਾਲ ਪੁਰਖ ਦੀ, ਫੌਜ ਦੇ ਵਿਚ ਡਿਸਿਪਲਿਨ ਹੁੰਦਾ ਹੈ, ਫੌਜ ਵਿਚ ਹੁਕਮ ਮੰਨਣ ਦੀ ਤਾਕਤ ਹੁੰਦੀ ਹੈ ਫੌਜੀਆਂ ਚ। ਜੇ ਹੁਕਮ ਹੋ ਗਿਆ ਅਫਸਰ ਦਾ ਵੀ ਸਿੱਧੇ ਤੁਰੇ ਜਾਓ, ਚਾਹੇ ਅੱਗ ਮੱਚਦੀ ਹੋਵੇ, ਉਹ ਰੁਕਣਗੇ ਨਹੀਂ। ਆਰਡਰ ਇਜ਼ ਆਰਡਰ, ਜਿੰਨੀ ਦੇਰ ਹੁਕਮ ਨਹੀਂ ਹੁੰਦਾ ਰੁਕਣ ਦਾ ਨਹੀਂ ਰੁਕਦੇ, ਵਰਦੀਆਂ ਗੋਲੀਆਂ ਚ ਛਾਤੀਆਂ ਤਾਣ ਕੇ ਤੁਰੇ ਜਾਂਦੇ, ਨਹੀਂ ਪਿੱਛੇ ਹਟਦੇ। ਫੌਜ ਵਾਲਾ ਡਿਸਿਪਲਿਨ ਦਿੱਤਾ ਖਾਲਸਾ ਜੀ ਤੈਨੂੰ। ਸੋ ਖਾਲਸਾ ਪ੍ਰਗਟਿਓ, ਖਾਲਸਾ ਪਰਮਾਤਮਾ ਕੀ ਮੌਜ, ਵਾਹਿਗੁਰੂ ਦੀ ਮੌਜ ਹੋਈ, ਉਹਦਾ ਹੁਕਮ ਹੋਇਆ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਆਗਿਆ ਹੋਈ ਵਾਹਿਗੁਰੂ ਦੀ, ਆਗਿਆ ਕੀਤੀ ਹੈ ਵਾਹਿਗੁਰੂ ਨੇ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਕਾਹਦੇ ਵਾਸਤੇ ਪੰਥ ਪਰਚੁਰ ਕਰਵੇ ਕੋ ਸਾਜਾ। ਸੋ ਇਸ ਤਰ੍ਹਾਂ ਨਿਆਰੇ ਢੰਗ ਨਾਲ ਪ੍ਰਗਟ ਹੋਇਆ ਤੂੰ, ਨਿਆਰੀਆਂ ਤੇਰੀਆਂ ਰੋ ਰੀਤਾਂ, ਨਿਆਰੇ ਤੇਰੀ ਰਹਿਣੀ ਬਹਿਣੀ ਕਹਿਣੀ ਸਹਿਣੀ, ਨਿਆਰੀ ਤੇਰੀ ਅਰਸਮ, ਆਹ ਜਿਹੜੇ ਅਕਾਰ ਨੇ ਪੰਜ, ਦੁਨੀਆਂ ਤੋਂ ਨਿਆਰੀ ਨੇ ਨਾ, ਹੋਰ ਕੀ ਹੈ। ਸਾਫ਼ ਕਸੂਰ ਜੇ ਕੇਵਲ ਦਿੱਤੀ ਹੈ ਤਾਂ ਸਾਨੂੰ ਦਿੱਤੀ ਹੈ ਮਹਾਰਾਜ, ਹਾਲਾਂਕਿ ਰੱਬ ਤਾਂ ਸਭ ਨੂੰ ਦਿੰਦਾ, ਰੱਬ ਸਭ ਨੂੰ ਹੀ ਦਾੜੀ ਦਿੰਦਾ, ਸਭ ਨੂੰ ਕੇਸ ਦਿੰਦਾ। ਆਣ ਮੱਤਾਂ ਦੇ ਮਹਾਤਮਾ ਵੀ ਇਹ ਕਹਿੰਦੇ ਨੇ, ਜੇ ਉਹ ਉਹਨਾਂ ਦੇ ਕੇਸ ਵੀ ਰੱਖੇ ਹੋਏ ਨੇ, ਉਹਨਾਂ ਦੀ ਦਾੜੀ ਵੀ ਰੱਖੀ ਹੈ, ਜੇ ਪੁੱਛਦੇ ਨੇ ਬਾਬਾ ਜੀ ਤੁਸੀਂ ਆ ਦਾੜੀ ਕਿਉਂ ਰੱਖੀ ਹੈ? ਕਹਿੰਦਾ ਰੱਖੀ ਤਾਂ ਨੀ, ਮੈਨੂੰ ਤਾਂ ਭਗਵਾਨ ਨੇ ਦਿੱਤੀ ਹੈ, ਮੈਂ ਰੱਖੀ ਥੋੜੀ ਹੈ, ਮੈਂ ਕਿਤੋਂ ਬਨੌਟੀ ਨੀ ਲਿਆ ਕੇ ਲਾਈ, ਇਹ ਤਾਂ ਮੈਨੂੰ ਖੁਦਾ ਨੇ, ਵਾਹਿਗੁਰੂ ਨੇ, ਪਰਮਾਤਮਾ ਨੇ ਦਿੱਤੀ ਹੈ, ਬਸ ਉਹਦੀ ਦਾਤ ਨੂੰ ਮੈਂ ਸਾਂਭਿਆ ਹੋਇਆ। ਬਸ ਰੱਖਣ ਦਾ ਮਤਲਬ ਕੀ ਹੈ? ਵੀ ਉਹਦੀ ਦਾਤ ਹੈ ਵਾਹਿਗੁਰੂ ਦੀ, ਉਹਦੀ ਦਾਤ ਨੂੰ ਸਾਂਭਣਾ, ਇਹੀ ਹੈ ਹੁਕਮ। ਜਦੋਂ ਅਸੀਂ ਨਹੀਂ ਦਾਤ ਨੂੰ ਸਾਂਭਦੇ, ਉਹਦੀ ਨਿਸ਼ਾਨੀ ਨੂੰ ਲਾ ਕੇ ਸਿੱਟ ਦਿੰਦੇ ਹਾਂ, ਇਹਦਾ ਮਤਲਬ ਹੁਕਮ ਅਧੂਲੀ ਕਰਦੇ ਹਾਂ, ਫਿਰ ਅਸੀਂ ਨਿਆਰੇ ਕਾਹਦੇ ਰਹਿ ਗਏ। ਮਹਾਰਾਜ ਜੀ ਕਹਿੰਦੇ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਖਾਲਸਾ ਜੀ ਸਾਰਾ ਹੀ ਤਬ ਤੇਜ ਮੈਂ ਤੁਹਾਡੀ ਝੋਲੀ ਵਿਚ ਪਾ ਦਿੱਤਾ, ਪਰ ਅਗਲਾ ਵਚਨ ਯਾਦ ਰੱਖੋ, ਜਾਵੇ ਗਹਿ ਬਿਪਰਨ ਕੀ ਰੀਤ। ਬਿਪਰ ਕੀ ਰੀਤ ਕਿਹੜੀ ਹੈ ਜੀ? ਬਿਪਰ ਕਹਿੰਦੇ ਨੇ ਬ੍ਰਾਹਮਣ ਨੂੰ। ਬ੍ਰਾਹਮਣ ਸਾਰੇ ਨੀ ਮਾੜੇ ਹੁੰਦੇ, ਭਾਈ ਮਤੀ ਦਾਸ ਭਾਈ ਸਤੀ ਦਾਸ ਦੋਨੋਂ ਬ੍ਰਾਹਮਣ ਸਨ, ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਸੋ ਬ੍ਰਾਹਮਣ ਜਿਨ੍ਹਾਂ ਨੇ ਮਨੁੱਖਤਾ ਨੂੰ ਕੁਚਲ ਕੇ ਰੱਖ ਦਿੱਤਾ ਸੀ, ਜਿਨ੍ਹਾਂ ਨੇ 33 ਕਰੋੜ ਦੇਵਤਿਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਸੀ, ਇੱਕ ਰੱਬ ਨੂੰ ਛੱਡ ਕੇ, ਇੱਕ ਵਾਹਿਗੁਰੂ ਨੂੰ ਛੱਡ ਕੇ, ਕਿਤੇ 3 ਦੇਵਤੇ ਬਣਾ ਲਏ, ਕਿਤੇ ਕਰੋੜਾਂ ਬਣਾ ਲਏ, ਕਿਤੇ ਪਿੱਪਲਾਂ ਨੂੰ ਪੂਜਣ ਲੱਗ ਗਿਆ, ਕਿਤੇ ਕਿੱਕਰਾਂ ਨੂੰ ਪੂਜਣ ਲੱਗ ਗਿਆ, ਕਿਤੇ ਪੱਥਰਾਂ ਨੂੰ ਪੂਜਣ ਲੱਗ ਗਿਆ। ਉਹ ਬ੍ਰਾਹਮਣ ਦੀ ਮਹਾਰਾਜ ਜੀ ਕਹਿੰਦੇ ਜਾਵੇ ਗਹਿ ਬੇਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਨਾ ਪ੍ਰਤੀਤ ਕਰਨ ਦਾ ਮਤਲਬ ਮਹਾਰਾਜ ਨਾਰਾਜ਼ਗੀ ਜ਼ਾਹਰ ਕਰਦੇ ਨੇ, ਤੇ ਹੁਣ ਨਿਆਰੇ ਹਾਂ ਆਪਾਂ, ਨਹੀਂ ਨਾ ਰਹੇ। ਔਰੰਗਜ਼ੇਬ ਕੀ ਕਹਿੰਦਾ ਸੀ ਸਾਹਿਬਜ਼ਾਦਿਆਂ ਨੂੰ? ਬਈ ਤੁਸੀਂ ਮੇਰੇ ਸਿੱਖ ਬਣ ਜਾਓ, ਗੁਰੂ ਦੇ ਨਾਲ ਰਹੋ। ਜਿੰਨੇ ਵੀ ਸਿੰਘਾਂ ਦੇ ਤਸੀਹੇ ਝੱਲੇ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਇਸੇ ਤਰ੍ਹਾਂ ਹੋਰ ਜਿੰਨੇ ਵੀ ਸਿੰਘ, ਭਾਈ ਮਨੀ ਸਿੰਘ, ਜੋ ਵੀ ਹੋਏ ਹਨ, ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਉਹਨਾਂ ਦੇ ਅੱਗੇ ਇੱਕੋ ਹੀ ਟਾਰਗੇਟ, ਇੱਕੋ ਹੀ ਨਿਸ਼ਾਨਾ ਹੁੰਦਾ ਸੀ ਵੀ ਜਾਂ ਤਾਂ ਮੌਤ, ਜਾਂ ਫਿਰ ਤੁਸੀਂ ਸਿੱਖੀ ਨੂੰ ਛੱਡ ਕੇ ਔਰੰਗਜ਼ੇਬ ਦੇ ਸਿੱਖ ਬਣ ਜਾਓ। ਔਰੰਗਜ਼ੇਬ ਦੇ ਸਿੱਖ ਬਣਨ ਦਾ ਕੀ ਮਤਲਬ ਸੀ? ਵੀ ਦਾੜੀ ਕੱਟ ਦਿਓ, ਸਿੱਖੀ ਨੂੰ ਛੱਡ ਦਿਓ। ਅਸੀਂ ਤਾਂ ਇਹ ਕਹਿੰਦੇ ਹੁੰਦੇ ਹਾਂ, ਚਾਹੇ ਕਿਸੇ ਨੂੰ ਬੁਰੀ ਲੱਗੇ ਗੱਲ, ਜਿਹੜੇ ਆ ਮੂੰਹ ਸਿਰ ਮਨਾਉਂਦੇ ਨੇ, ਔਰੰਗਜ਼ੇਬ ਦੇ ਸਿੱਖ ਨੇ, ਗੁਰੂ ਕਲਗੀਧਰ ਦੇ ਸਿੱਖ ਨਹੀਂ ਹੋ ਤੁਸੀਂ, ਉਹਦੇ ਸਿੱਖ ਹੋ ਤੇ ਕੀ ਭਾਲਦੇ ਹੋ? ਫਿਰ ਮਹਾਰਾਜ ਜੀ ਨਾਰਾਜ਼ਗੀ ਆਇਆ, ਫਿਰ ਜੇ ਮਹਾਰਾਜ ਨਾਰਾਜ਼ ਹੋ ਗਏ ਨਾ, ਗੁਰੂ ਦੀ ਨਜ਼ਰ ਪੁੱਠੀ ਪੈ ਗਈ ਨਾ, ਰਾਜਿਆਂ ਨੂੰ ਕਾਖੜਾ ਦੇ, ਰਾਜਿਆਂ ਨੂੰ ਕਾਖੜਾ ਦੇ, ਰਾਜਿਆਂ ਨੂੰ ਸਿਰ ਧੰਦੇ ਲਾਇੰਦਾ ਨਦਰ ਅਪੁੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ। ਮੰਗਦਿਆਂ ਨੂੰ ਭੀਖ ਨੀ ਮਿਲਦੀ। ਜੇ ਗੁਰੂ ਦੀ ਨਾਰਾਜ਼ਗੀ ਹੋ ਜਾਵੇ ਤੇ ਕੀ ਇਹ ਜਨਮ ਤਾਂ ਕੀ ਪਰਲੋਕ ਵੀ ਵਿਗੜ ਜਾਵੇਗਾ। ਇੱਥੇ ਤਾਂ ਕੀ ਸੁੱਖ ਮਿਲਣਾ, ਅੱਗੇ ਵੀ ਕੋਈ ਠਿਕਾਣਾ ਹੀ ਨੀ ਹੈ, ਨਹੀਂ ਠਿਕਾਣਾ ਮਿਲਣਾ। ਖੈਰ ਗੁਰੂ ਦੀ ਖੁਸ਼ੀ ਹੈ ਜੋ ਸਾਸ ਕਰਾ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਹੁਣ ਅਗਲਾ ਬਚਨ ਜਿਸ ਨੂੰ ਦਿਆਲ ਹੋਵੇ, ਦਿਆਲ ਹੋ ਗਿਆ ਨਾ ਗੁਰੂ, ਖੁਸ਼ ਹੋ ਗਿਆ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਦੋਂ ਗੁਰੂ ਖੁਸ਼ ਹੋਵੇਗਾ, ਇੱਕ ਰਾਜਾ ਖੁਸ਼ ਹੋ ਜੇ, ਹੋ ਸਕਦਾ ਉਸ ਕੋਈ ਰਾਜ ਭਾਗ ਦਾ ਹਿੱਸਾ ਦੇ ਦੇਵੇ। ਗਰੀਬ ਖੁਸ਼ ਹੋ ਜਾਏਗਾ, ਉਹ ਜਿੰਨੀ ਕੁ ਉਹਦੇ ਕਹਿ ਉਹ ਦੇ ਦੇਗਾ। ਜੋ ਮਾਇਆ ਤਾਰੀ ਖੁਸ਼ ਹੋ ਜਾਏ, ਉਹ 100, 50, 2, 4 ਹਜ਼ਾਰ ਦੇ ਦੇਗਾ। ਪਰ ਜਿੱਥੇ ਗੁਰੂ ਉਹਦੇ ਪਾਸ, ਜਿਹੜੀ ਵਸਤੂ ਸਭ ਤੋਂ ਕੀਮਤੀ ਵਸਤੂ ਗੁਰੂ ਦੇ ਪਾਸ ਕੀ ਹੈ? ਗਿਆਨ, ਤੱਤ ਗਿਆਨ। ਗੁਰੂ ਦੇ ਪਾਸ ਸਭ ਤੋਂ ਕੀਮਤੀ ਵਸਤੂ ਹੈ ਇਹ ਨਰਕਾਂ ਦੇ ਕੀੜੇ ਨੂੰ ਸੱਚ ਖੰਡ ਵਿੱਚ ਪਹੁੰਚਾ ਦੇਣਾ, ਇਹ ਬੂੰਦ ਨੂੰ ਸਮੁੰਦਰ ਵਿੱਚ ਲੀਨ ਕਰ ਦੇਣਾ, ਜੀਵ ਆਤਮਾ ਨੂੰ ਪਰਮਾਤਮਾ ਵਿੱਚ ਮਿਲਾ ਦੇਣਾ, ਇਹ ਹੈ ਸਭ ਤੋਂ ਖੁਸ਼ੀ ਔਰ ਸਭ ਤੋਂ ਵੱਡੀ ਵਸਤੂ ਕੇਵਲ ਗੁਰੂ ਦੇ ਪਾਸ ਔਰ ਕਿਸੇ ਪਾਸ ਨਹੀਂ। ਹਾਂ, ਗੱਪਾਂ ਕੋਈ ਜਿੰਨੀਆਂ ਮਰਜ਼ੀ ਮਾਰੀ ਜਾਵੇ, ਪਖੰਡੀਏ ਸਾਧ ਬਥੇਰਾ ਕੁਛ ਕਹਿੰਦੇ ਨੇ ਜੀ, ਦਸਵੇਂ ਦੁਆਰ ਦੇ ਇੱਕੋ ਦਿਨ ਦਰਸ਼ਨ ਕਰਾ ਦਿਆਂਗੇ ਤੁਹਾਨੂੰ, ਨਿਰੰਕਾਰ ਅੱਜ ਹੀ ਦਿਖਾ ਦਿੰਦੇ ਹਾਂ। ਇਹ ਬਸ ਦੂਲ ਕੇ ਢੋਲ ਸੁਹਾਵਣੇ, ਖਾਲੀ ਢੋਲ ਵੱਜਦੇ ਨੇ, ਖਾਲੀ ਹੈ ਉਹ ਕੁਛ ਨੀ। ਸੋ ਝੂਠੇ ਸੌਦੇ ਨੇ, ਸੱਚੇ ਸੌਦੇ ਨਹੀਂ ਹਨ। ਸੱਚਾ ਸੌਦਾ ਤਾਂ ਕੇਵਲ ਗੁਰੂ ਨਾਨਕ ਨੇ ਕੀਤਾ। ਉਹ ਸੱਚਾ ਸੌਦਾ ਐਸਾ ਸੌਦਾ ਕੀਤਾ ਰਹਿੰਦੀ ਦੁਨੀਆਂ ਤੱਕ, ਉਹ ਲੰਗਰ ਨਹੀਂ ਮੁੱਕਣਾ ਜਿਹੜਾ ਮਹਾਰਾਜ ਜੀ ਨੇ ਮਹਾਂਪੁਰਸ਼ਾਂ ਨੂੰ ਛਕਾ ਦਿੱਤਾ। ਸੋ ਇਸ ਤਰ੍ਹਾਂ ਹੁਣ ਗੁਰੂ ਖੁਸ਼ ਹੋ ਗਿਆ, ਕਿਹੜੀ ਚੀਜ਼ ਦਿੰਦਾ? ਉਹ ਉਪਦੇਸ਼ ਦਿੰਦਾ ਜਿਹੜਾ ਕਿ ਅਧਿਕਾਰੀ ਨੂੰ ਦਿੱਤਾ ਜਾਂਦਾ। ਵੈਸੇ ਕੈਸੇ ਪੁਰਸ਼ ਕੋ ਦੇ ਨਾ ਸੰਤ ਉਪਦੇਸ਼। ਅਧਿਕਾਰੀ ਹੋਵੇ, ਅਧਿਕਾਰੀ ਤੋਂ ਬਿਨਾ ਨਾ ਉਪਦੇਸ਼ ਕਾਟ ਨਹੀਂ ਕਰਦਾ, ਕਿਉਂਕਿ ਕਬੀਰ ਸਾਹਿਬ ਜੀ ਦਾ ਇਹ ਵਚਨ ਹੈ ਨਾ, ਮਿਲੇ ਨਾ ਤੁਦਾ ਗੁਰੀ ਨਾ ਖੋਲੇ ਰਾਮ ਜੀ, ਮਿਲੇ ਨਾ ਤੁਦਾ ਗੁਰਾ ਗੁੜੀ ਨਾ ਖੋਲੇ ਰਾਮ ਜੀ, ਮੇਰੇ ਨਾਲ ਤੁਸੀਂ। پٹن نہیں پارکھ نہیں گاہک نہیں مول ون گاہک گن ویچیے تو گن سہ گو جائے گن کا گاہک جے ملے تو گن لاکھ وکائے پاتر کو پاتر دا فرق ہے نا ادھکاری بناؤندا گرو ادھکاری بناؤندے نے مہاپرش جدوں ادھکاری بن گیا وستو نوں سامبھن جوگا ہو گیا ادوں پھر وہ اپدیش کردے نے تت گیان دا اے اپدیش کیتا مہاراج جی نے او گرسکھ نوں جیڑا ساس کرا سمن اٹھو پہر ایک را سن سرت جڑن لگ گئی پرمیشر دے نال جس گر سکھ گرو اپدیش سناوے اتے شنکا ہوندی ہے لو جی پہلاں بھی اپدیش دتا سی دوبارہ اپدیش اے کیوں اپدیش گرو ہر ہر جپ جپ ہے پہلاں بھی اپدیش کی دو بار اپدیش ہوندا ہے ہاں گرو مہاراج دو بار اپدیش کردے ہن پہلا اپدیش کیتا جدوں ستجگ دے سمے دی گل والمیک بٹوارا مہاپرشاں نوں گھیر لیا خیر مک دی گل مہاپرش کہہ دے بھائی خیرا بھی چھڈے گا کہہ دا نا کی چاہنا کہہ دا بس آ کپڑے لا دے ہور کی میرا تا پرن ہے مارے بنا میں گل ہی نہیں کردا ہن زور کوئی نہیں سی جروانا سی اسی ویلے کپڑے لہا لے سارے کپین ماتر رہ گیا جدو پنڈ بن کے ترن لگیا کہہ دے بھائی چلو لے جا توں ساڈا زور کوئی نہیں پر ایک گل तू अपने घर वाली नू बच्चियां नू माता पिता नू पुछ के जरा इन्ना क गल करके सानू दसी आके भई की जदों अगे परलोक विच तेरा ए राई राई दा साब होवेगा ते धर्म राजा तेतों लेखा पुछेगा ओदों फिर तेरी मदद कोई करेगा के ना वह तां इह जे लोकां नू इह जा ज्ञान ध्यान सुणदे ने पर महापुरशां दे दर्शनां दा को असर होया हां जी ये गल जरूर मैं थानू दसांगा आके जदों गया जाके ते सारे ने जवाब दे दिता भई तेरी तेरी जिम्मेवारी है बच्चे पालने ने कोई जरूरी नहीं है भई तू डाके मार के लिया तू जिवें मर्जी कर तेरा फर्ज है मुख दी गल सारिया वालों जदों जवाब मिल गया वैराग हो गया मना सोचदा कुछ सी ते निकलदा कुछ है वाकई बंदा सोचता कुछ है पर वाह पाए ते पता लगता है ये तो गल ही कुछ हो रहा है एवं किसे ए मोह माया दे जाल विच ता जन्म ही बर्बाद कर लिया किन्ने सालां तों बाद जदों फिर आए महापुरश वी इत्थे इक भील नूं उपदेश कीता सी बड़ी बर्मी जमी पई है टिब्बे लगे पए ने पर उत्थों आवाज आउंदी है राम राम ہوں اتوں کڈ کے باہر پھر اپدیش کیتا ہے مطلب دوبارہ اپدیش کرنا پیندا ہے ہوں وہ اپدیش ہے جیڑا یہ آخری اپدیش ہے جنوں تت گیان دا اپدیش جس نوں دیال ہوگا میرا سوامی کیڑا اپدیش ہے جی من توں جوت روپ ہے من توں جوت روپ ہے तेनू कहने जिस तरह मन नू ही है ना सारा शरीर थोड़ी उपदेश सुनदा है आ कान थोड़ी सुनदे ने गल करदे आ दो बंदे कहिंदा भरावा दुबारा कह मैनू सुनिया नहीं क्योंकि तू तो इत्थे ही खड़ा सी कहिंदा खड़ा जरूर सी पर मैं कन्ना दे नाल मेरा मन नहीं सी जे मन होवे ते कन्न सुनदे ने नहीं तां सुनदे ही नहीं अखां देखदियां ने जे मन है कि चंगा भला गड्डी चलाउंदा चलाउंदा टक्कर मार दिंदा जाके वो दिखी नहीं गड्डी कहिंदे मेरा ख्याल कितें होर चलिया गया हालां अखां खुलियां ने सो गल तां मन दी है ना फिर सारी मन दी खेड है मन ने संसार बनाया जे मन समझ आ जावे संसार नहीं है निरंकार है पर मन दे फुरने करके संसार बनिया ਇਸ ਤਰ੍ਹਾਂ ਮਨ ਨੂੰ ਮਹਾਰਾਜ ਕਹਿੰਦੇ ਆ, ਮਨ ਤੂੰ ਧਿਆਨ ਦੇ, ਤੈਨੂੰ ਉਪਦੇਸ਼ ਕਰਦੇ ਆ, ਮਨ ਤੂੰ ਜੋਤ ਸਰੂਪ ਹੈ, ਤੂੰ ਕਿਹੜੇ ਭੁਲੇਖੇ ਚ ਫਿਰਦਾ, ਤੂੰ ਆਪਣੇ ਆਪ ਨੂੰ 3.5 ਹੱਥ ਆ ਸਰੀਰ ਮੰਨ ਲਿਆ, ਸਰੀਰ ਨੇ ਜਨਮ ਲਿਆ ਤੇ ਤੂੰ ਕਹਿੰਦਾ ਮੈਂ ਜੰਮਿਆ, ਸਰੀਰ ਬਚਪਨ ਵਿਚ ਲੰਘਿਆ ਤੂੰ ਕਹਿੰਦਾ ਬਚਪਨ ਲੰਘ ਗਈ, ਜਵਾਨੀ ਲੰਘੀ ਹੈ ਕਹਿੰਦਾ ਮੇਰੀ ਜਵਾਨੀ ਲੰਘ ਗਈ, ਹੁਣ ਬੁੱਢਾ ਹੋ ਗਿਆ ਮੈਂ, ਹੁਣ ਮੈਂ ਮਰ ਜਾਂਗਾ। ਇਹ ਤਾਂ ਸਰੀਰ ਦਾ ਧਰਮ ਹੈ, ਵਧਣਾ ਘਟਣਾ ਬਿਮਾਰੀ ਤੇ ਇਹ ਸਾਰੀਆਂ ਖਾਟੋਲੀਆਂ ਸਹਿਜ ਜੋ ਸਰੀਰ ਹੈ, ਭੁੱਖ ਤੇ ਆਦਿਕ ਸਾਰਾ ਕੁਛ, ਇਹ ਤਾਂ ਗੁਣ ਧਰਮ ਸਾਰੇ ਸਰੀਰ ਦੇ ਨੇ, ਪਰ ਇਹ ਸਰੀਰ ਨੂੰ ਆਪਣਾ ਮੰਨਣ ਕਰਕੇ ਇਹ ਮਨ ਜੋਤ ਸਰੂਪ ਨਹੀਂ ਰਿਹਾ ਹੁਣ। ਪਰ ਜਦੋਂ ਜੋਤ ਸਰੂਪ ਹੋ ਜਾਏਗਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ, ਮੂਲ ਤੇਰਾ ਕੀ ਹੈ, ਮੂਲ ਪਛਾਣਨਾ, ਮੂਲ ਹੀ ਹੈ ਸਾਰਾ, ਜੇ ਮੂਲ ਨਹੀਂ ਤੇ ਕੁਛ ਵੀ ਨਹੀਂ। ਮੂਲ ਨੂੰ ਹੀ ਭੁੱਲ ਗਿਆ ਇਹ, ਮੂਲ ਬਿਨਾਂ ਸਾਖਾ ਕਰਤਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਸ ਤਰ੍ਹਾਂ ਇੱਕ ਬੱਕਰੀਆਂ ਚਾਰਨ ਵਾਲਾ, ਭੇਡਾਂ ਬੱਕਰੀਆਂ ਚਾਰਨ ਵਾਲਾ ਇਆਲੀ, ਇੱਕ ਛੋਟਾ ਜਿਹਾ ਜੰਗਲ ਵਿੱਚ ਬੱਚਾ ਸ਼ੇਰ ਦਾ ਮਿਲ ਗਿਆ, ਉਹਨੂੰ ਬੜਾ ਸੋਹਣਾ ਲੱਗਿਆ, ਨਾਲ ਲੈ ਗਿਆ, ਦੁੱਧ ਦੱਧ ਪਿਲਾਉਂਦਾ ਰਿਹਾ ਉਹਨੂੰ ਬੱਕਰੀਆਂ ਦਾ, ਹੌਲੀ ਹੌਲੀ ਵੱਡਾ ਹੋ ਗਿਆ, ਅਕਸਰ ਸੀ ਤਾਂ ਸ਼ੇਰ ਹੀ ਨਾ, ਸ਼ੇਰ ਬਣ ਗਿਆ। ਪਰ ਹੁਣ ਸੰਗਤ ਬੱਕਰੀਆਂ ਦੀ ਕਰਦਾ ਤੇ ਉਸੇ ਤਰ੍ਹਾਂ ਬੋਲਣ ਲੱਗ ਗਿਆ, ਮੈਂ ਕਰਨ ਲੱਗ ਗਿਆ, ਆਪਣੀ ਬੋਲੀ ਵੀ ਭੁੱਲ ਗਿਆ, ਆਪਣੀ ਔਕਾਤ ਹੀ ਭੁੱਲ ਗਿਆ, ਪਤਾ ਹੀ ਨਹੀਂ ਮੈਂ ਕੀ ਹਾਂ, ਮੂਲ ਹੀ ਭੁੱਲ ਗਿਆ। ਕਿ ਜਦੋਂ ਸ਼ੇਰ ਨੇ ਕਿਸੇ ਨੇ ਦੇਖਿਆ ਜੰਗਲ ਚ, ਬਈ ਆਹ ਮੇਰਾ ਭਰਾ, ਬੱਕਰੀਆਂ ਦੀ ਕੀ ਹਿੰਮਤ ਹੈ ਬਈ, ਜਿੱਥੇ ਸ਼ੇਰ ਹੋਵੇ ਤੇ ਬੱਕਰੀਆਂ ਖੜ ਜਾਣ ਉੱਥੇ। ਉਹਨੂੰ ਇਸ਼ਾਰਾ ਕੀਤਾ, ਆ ਗਿਆ, ਕਹਿੰਦਾ ਤੂੰ ਕੌਣ ਹੈ, ਕਹਿੰਦਾ ਬੱਕਰੀ, ਕਹਿੰਦਾ ਹੱਦ ਹੋ ਗਈ, ਕਹਿੰਦਾ ਮੈਂ ਬੱਕਰੀ ਹਾਂ, ਕਹਿੰਦਾ ਨਹੀਂ ਤੂੰ ਤਾਂ ਸ਼ੇਰ ਆ, ਕਹਿੰਦਾ ਮੈਂ ਕਿਵੇਂ ਸ਼ੇਰ ਹੋ ਸਕਦਾ, ਕਹਿੰਦਾ ਚੱਲ ਤੈਨੂੰ ਤੇਰਾ ਸੂਪ ਦਿਖਾਵਾਂ। ਤੇ ਖੂਹ ਤੇ ਲੈ ਗਿਆ, ਮੌਣ ਦੇ ਉੱਪਰ ਜਦੋਂ ਖੜਿਆ, ਕਹਿੰਦਾ ਆ ਸਾਹਮਣੇ ਦੇਖ ਥੱਲੇ ਪਾਣੀ ਚ, ਮੇਰਾ ਸਰੂਪ ਵੀ ਦਿੰਦਾ ਤੈਨੂੰ, ਆਪਣਾ ਵੀ ਦਿੰਦਾ ਇਹਨਾਂ, ਕਹਿੰਦਾ ਹਾਂ, ਕਹਿੰਦਾ ਫਿਰ ਮੇਰੇ ਵਰਗਾ ਨੀ ਤੂੰ, ਕਹਿੰਦਾ ਹਾਂ ਮੈਂ ਤਾਂ ਹਾਂ, ਕਹਿੰਦਾ ਫਿਰ ਸ਼ੇਰ ਹੈ ਤੂੰ, ਕਹਿੰਦਾ ਹੁਣ ਮੈਂ ਭਾਵਕ ਮਾਰਾਂਗਾ, ਗਰਜਾਂਗਾ, ਉਸੇ ਤਰ੍ਹਾਂ ਤੂੰ ਵੀ ਗਰਜੀ, ਉਸੇ ਤਰ੍ਹਾਂ ਜਦੋਂ ਗਰਜਿਆ, ਜਿਹੜੀਆਂ ਬੱਕਰੀਆਂ ਸੀ ਅੱਧੀਆਂ ਤਾਂ ਉਹੀ ਮਰ ਗਈਆਂ ਤੇ ਆਜ਼ਾਦ ਹੋ ਗਿਆ। ਸਮਝ ਕਿਹਨੇ ਕਰਾਈ, ਸ਼ੇਰ ਨੇ ਕਰਾਈ ਨਾ, ਜਿਨ੍ਹਾਂ ਨੂੰ ਆਪਣਾ ਸਰੂਪ ਸਮਝ ਆ ਗਈ, ਆਪਣੇ ਸਰੂਪ ਵਿੱਚ ਪਹੁੰਚੇ ਹੋਏ ਨੇ, ਉਹ ਮਹਾਂਪੁਰਸ਼ਾਂ ਦੀ ਸੰਗਤ ਕੀਤਿਆਂ, ਉਹ ਫਿਰ ਇਹ ਉਪਦੇਸ਼ ਕਰਦੇ ਨੇ, ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਾਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਤੂੰ ਆਨੰਦ ਤਾਂ ਲੈ, ਗੁਰਮਤ ਦਾ ਆਨੰਦ ਲੈਣਾ ਸਿੱਖ, ਗੁਰਮਤ ਤੋਂ ਤਾਂ ਬੜੇ ਕਰੋੜਾਂ ਕੋ ਦੂਰ ਆ, ਆਨੰਦ ਕੀ ਲੈਣਾ ਆਪਾਂ ਨੇ, ਕਿਤੇ ਬਾਣੀ ਪੜ੍ਹ ਕੇ ਆਨੰਦ ਲੈ ਕੇ ਤਾਂ ਦੇਖ ਤੂੰ, ਕਦੇ ਸਿਮਰਨ ਕਰ, ਕਦੇ ਸੇਵਾ ਕਰ, ਚਿੱਤ ਲਾ ਕੇ ਦੇਖ ਕੈਸਾ ਆਨੰਦ ਆਵੇਗਾ। ਪਰ ਇਹ ਪਾਸੇ ਤਾਂ ਆਪਾਂ, ਇਹ ਪਾਸਾ ਤਾਂ ਜੀਰੋ ਕੀਤਾ, ਇਹ ਪਾਸੇ ਤਾਂ ਚੱਲਣ ਨੂੰ ਚਿੱਤ ਹੀ ਨਹੀਂ ਕਰਦਾ, ਕਿੱਡਾ ਵੱਡਾ ਪਿੰਡ ਹੈ ਹੁਣ, ਹਾਲਾਂਕਿ ਆ ਪਿੰਡ ਦੇ ਥੋੜੀ ਆ ਤੁਸੀਂ, ਅੱਧੀ ਤੋਂ ਜ਼ਿਆਦਾ ਸੰਗਤ ਬਾਹਰੋਂ ਆਈ ਹੈ, ਫਿਰ ਇਹ ਪਿੰਡ ਨੂੰ ਇਹਦਾ ਮਤਲਬ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਨਾ, ਹੱਥ ਮਾੜੇ ਕਰਮ ਨੇ ਜਿਨ੍ਹਾਂ ਦੇ ਇੰਨੇ ਆਫਰੇ ਹੋਏ ਨੇ ਲੋਕ, ਇਹ ਕਹਿੰਦੇ ਵੀ ਇਹ ਤਾਂ ਜਾਣਦੇ ਹੀ ਨਹੀਂ ਵੀ ਗੁਰਦੁਆਰਾ ਕੀ ਹੁੰਦਾ, ਇਹ ਤਾਂ ਜਾਣਦੇ ਨਹੀਂ ਬਾਣੀ ਕੀ ਹੁੰਦੀ ਹੈ, ਇਹ ਤਾਂ ਜਾਣਦੇ ਨਹੀਂ ਸੰਤ ਕੀ ਹੁੰਦੇ ਨੇ, ਤੇ ਫਿਰ ਇਹ ਮਾੜੇ ਕਰਮ ਹੀ ਤਾਂ ਹੋਰ ਕੀ ਨੇ, ਫਰੇਵਾਂ ਤਾਂ ਉਹਨਾਂ ਨੇ ਲਾਹ ਦੇਣਾ ਜਦੋਂ ਜਮਦੂਤ ਆਏ, ਹੁਣ ਤਕੜੇ ਪਾਏ ਹੱਥ ਤੇ ਆ ਹੰਕਾਰ ਮਿੱਟੀ ਚ ਮਿਲਾ ਦੇਣਾ ਉਹਨਾਂ ਨੇ, ਹੰਕਾਰ ਮੂਹੇ ਤੇ ਵਿਗਤ ਹੀ ਗਏ। ਸੋ ਹਰ ਜੋ ਅਹੰਕਾਰ ਨਾ ਭਾਵੇ ਹੀ, ਸੋ ਇਸ ਤਰ੍ਹਾਂ ਜਿਹਨਾਂ ਨੂੰ ਸੋਝੀ ਹੈ ਉਹ ਭਾਈ ਉਦਮ ਕਰਕੇ ਦੂਰੋਂ ਦੂਰੋਂ ਵੀ ਚੱਲ ਕੇ ਆ ਗਏ ਗੁਰਚਰਨਾਂ ਵਿੱਚ। ਸੋ ਆਓ, ਇਹ ਸ਼ਬਦ ਦੁਆਰਾ ਅੱਜ ਸਾਨੂੰ ਮਰ ਨੇ ਉਪਦੇਸ਼ ਕੀਤਾ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ, ਪਹਿਲਾਂ ਸਿੱਖ ਸੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਪਰ ਹੁਣ ਗੁਰਸਿੱਖ ਕਿਉਂ ਬਣ ਗਿਆ, ਗੁਰੂ ਦੀ ਤਾਕਤ ਸਿੱਖ ਵਿੱਚ ਆ ਗਈ, ਗੁਰੂ ਨੇ ਇਹ ਦਰਜਾ ਦਿੱਤਾ, ਹੁਣ ਗੁਰਸਿੱਖ ਹੋ ਗਿਆ, ਗੁਰੂ ਦੇ ਨਾਲ ਬਣ ਕੇ ਰਲ ਕੇ ਗੁਰਸਿੱਖ ਬਣ ਗਿਆ। ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਡਿਗਰੀ ਮਿਲ ਗਈ ਨਾ, ਔਰ ਗੁਰੂ ਨੇ ਹੁਣ ਅਧਿਕਾਰ ਦੇ ਦਿੱਤਾ ਵੀ ਤੂੰ ਤਾਂ ਨਾਮ ਜਪਦਾ ਹੈ ਤੇ ਦੂਸਰਿਆਂ ਨੂੰ ਜਪਾਉਣਾ ਤੇਰੀ ਡਿਊਟੀ ਹੈ, ਜਿਹੜਾ ਜਪੇਗਾ ਉਹੀ ਜਪਾਉਣ ਦਾ ਅਧਿਕਾਰੀ ਹੈ, ਜਿਹੜਾ ਜਾਗਦਾ ਉਹੀ ਦੂਸਰੇ ਨੂੰ ਜਗਾਉਣ ਨੂੰ ਸਮਰੱਥ ਹੈ, ਜਿਹੜਾ ਆਪ ਮੁਕਤ ਹੈ ਉਹੀ ਦੂਸਰਿਆਂ ਨੂੰ ਮੁਕਤ ਕਰਨ ਨੂੰ ਸਮਰੱਥ ਹੈ। ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ, ਇੱਕ ਸ਼ਬਦ ਦੇ ਵਿੱਚ ਗੁਰਮਤ ਦਾ ਸਾਰਾ ਹੀ ਸਿਧਾਂਤ ਮਾਨੋ ਸਮੁੰਦਰ ਕੁਝੇ ਵਿੱਚ ਪਾ ਦਿੱਤਾ ਮਹਾਰਾਜ ਜੀ ਨੇ। ਲੈ ਐਸੇ ਹੀ ਇੱਕ ਸ਼ਬਦ ਤੇ ਆਪਾਂ ਅਮਲ ਕਰ ਲਈਏ ਨਾ, ਹੋਰ ਕੁਛ ਵੀ ਕਰਨ ਦੀ ਲੋੜ ਨਹੀਂ, ਤੇ ਬੇੜੇ ਪਾਰ ਹੋ ਸਕਦੇ ਨੇ, ਆਹ ਚੱਕਰ ਕੱਟਿਆ ਜਾ ਸਕਦਾ ਹੈ, ਉਥੇ ਪਹੁੰਚ ਜਾਵਾਂਗੇ ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ। ਦਾਸ ਕਬੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸੀ, ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਇਹ ਜ਼ਿੰਦਗੀ ਦਾ ਟਾਰਗੇਟ ਹੋਣਾ ਚਾਹੀਦਾ ਸਾਡਾ, ਜਿਵੇਂ ਇੱਕ ਬੱਚੇ ਨੇ ਇੱਕ ਨਿਸ਼ਾਨਾ ਬਣਾ ਲਿਆ ਜ਼ਿੰਦਗੀ ਦਾ ਵੀ ਮੈਂ ਡਾਕਟਰ ਬਣਨਾ, ਉਹ ਨਿਸ਼ਾਨਾ ਉਹਨੂੰ ਡਾਕਟਰ ਬਣਾ ਦਿੰਦਾ ਕਿਉਂਕਿ ਉਹਨੇ ਉਨੀ ਮਿਹਨਤ ਵੀ ਕੀਤੀ ਹੈ। ਹੁਣ ਮਨ ਵਿਚ ਇਹ ਪੂਰਾ ਦ੍ਰਿੜ ਹੈ ਵੀ ਮੈਂ ਡਾਕਟਰ ਬਣ ਜਾਣਾ 18 ਸਾਲ 10 ਸਾਲ ਜਿੰਨਾ ਵੀ ਸਮਾਂ ਲੱਗੇਗਾ, ਪਰ ਉਹਦੀ ਦ੍ਰਿੜਤਾ ਉਹਦਾ ਨਿਸ਼ਾਨੇ ਵੱਲ ਉਹਦੀ ਦ੍ਰਿੜਤਾ ਉਹਨੂੰ ਲਿਜਾ ਰਹੀ ਹੈ। ਉਹ 18 ਘੰਟੇ ਵੀ ਪੜ੍ਹਦਾ ਬਣ ਗਿਆ ਡਾਕਟਰ, ਲੱਖਾਂ ਰੁਪਇਆ ਕਮਾਉਣ ਲੱਗ ਗਿਆ। ਇਸੇ ਤਰ੍ਹਾਂ ਜ਼ਿੰਦਗੀ ਦਾ ਨਿਸ਼ਾਨਾ ਕੋਈ ਨਹੀਂ ਆਪਣਾ, ਪੁੱਛਦੇ ਹਾਂ ਵੀ ਨਿਸ਼ਾਨਾ ਕੀ ਹੈ, ਕਹਿੰਦੇ ਇੱਕ ਨਿਸ਼ਾਨਾ ਕੀ ਹੈ, ਖਾਓ ਪੀਓ ਮੌਜਾਂ ਕਰੋ, ਖਾਓ ਪੀਓ ਐਸ਼ ਕਰੋ, ਈ ਡਰਿੰਕ ਐਂਡ ਬੀ ਮੈਰੀ ਨਥਿੰਗ ਐਲਸ, ਖਾਣਾ ਪੀਣਾ ਹੱਸਣਾ ਸੌਣਾ ਬਸ ਇਹੀ ਕੁਛ ਹੈ। ਸੋ ਇਹ ਕੁਛ ਨਹੀਂ, ਇਹ ਤਾਂ ਪਸ਼ੂ ਵੀ ਹਨ, ਫਿਰ ਪਸ਼ੂ ਤਾਂ ਤੇਰੇ ਨਾਲ ਚੰਗੇ ਨੇ, ਖਾਂਦੇ ਪੀਂਦੇ ਉਹ ਵੀ ਨੇ, ਸਭ ਕੁਛ ਕਰਦੇ ਨੇ, ਪਸ਼ੂਆਂ ਦੇ ਬੱਚੇ ਵੀ ਹਨ, ਪਰ ਕੇਵਲ ਜੇ ਨਹੀਂ ਹੈ ਉਹਨਾਂ ਪਾਸ ਇੱਕ ਗਿਆਨ ਨਹੀਂ ਹੈ, ਗਿਆਨ ਬਿਨਾਂ ਪਸ਼ੂ ਜਾਣ, ਤੇ ਜੇ ਤੇਰੇ ਪਾਸ ਵੀ ਗਿਆਨ ਨਹੀਂ, ਕੇਵਲ ਇੰਨੀ ਗਲਤੀ ਖੜਾ ਤੂੰ ਬਸ ਸੋਹਣੀਆਂ ਕੋਠੀਆਂ ਪਾ ਲਓ ਬੱਚਿਆਂ ਵਾਸਤੇ, ਮਾਇਆ ਕਮਾ ਕੇ ਤੇ ਜਮ੍ਹਾਂ ਕਰਕੇ ਤੇ ਚਲੇ ਜਾਓ, ਕਿ ਇਹੀ ਜ਼ਿੰਦਗੀ ਦਾ ਨਿਸ਼ਾਨਾ ਹੈ? ਜੇ ਤੂੰ ਕਰੋੜਾਂ ਅਰਬਾਂ ਕਮਾ ਵੀ ਲਿਆ ਤੇ ਕੀ ਹੋ ਗਿਆ? ਉਹ ਬੱਚਿਆਂ ਨੂੰ ਬਰਬਾਦ ਕਰਕੇ ਚੱਲਿਆ ਤੂੰ, ਕਿਉਂਕਿ ਉਹਨਾਂ ਨੇ ਲਹੂ ਪਸੀਨਾ ਕੀਤਾ ਨਹੀਂ, ਮੁੱਖ ਦੀ ਮਾਇਆ ਮਿਲ ਗਈ, ਉਹਨਾਂ ਨੇ ਅਜਾਸ਼ੀ ਦੇ ਵਿੱਚ ਸਾਰਾ ਹੀ ਬਰਬਾਦ ਕਰ ਦੇਣਾ। ਉਹਦੇ ਪਾਪਾਂ ਦਾ ਭਾਗੀ ਤੂੰ, ਉਹਦਾ ਕਾਰਨ ਤੂੰ ਬਣਿਆ, ਨਹੀਂ ਉਹ ਮਿਹਨਤ ਕਰਦੇ, ਹੋ ਸਕਦਾ ਉਹ ਮਾੜੇ ਕਰਮਾਂ ਵਿੱਚ ਨਾ ਇਹ ਮਾਇਆ ਨੂੰ ਬਰਬਾਦ ਕਰਦੇ। ਇਸ ਕਰਕੇ ਇਹਨਾਂ ਗੱਲਾਂ ਦੀ ਜ਼ਰੂਰਤ ਹੈ, ਸਮਝਣ ਦੀ ਲੋੜ ਹੈ, ਗੁਰਮਤਿ ਦੀਆਂ ਗੱਲਾਂ ਹਨ। ਆਓ ਮਹਾਰਾਜ ਕਿਰਪਾ ਕਰਨ, ਜਿੰਨੀਆਂ ਕੁ ਵਿਚਾਰਾਂ ਹੋਈਆਂ ਉਹਨਾਂ ਨੂੰ ਆਪਾਂ ਅਮਲ ਵਿੱਚ ਲਿਆਈਏ, ਫਿਰ ਆਪਣਾ ਇਹ ਜਨਮ ਸਫਲਾ, ਲੋਕ ਸੁਖੀ, ਪਰਲੋਕ ਸਹੇਲਾ ਹੋਵੇਗਾ। ਆਓ ਕੱਲ੍ਹ ਦਾ ਇੱਕ ਦਿਨ ਹੈ, ਲਾਸਟ ਦਿਨ ਹੈ, ਕੱਲ੍ਹ ਨੂੰ ਇਸੇ ਤਰ੍ਹਾਂ ਸਮੇਂ ਸਿਰ ਆਓ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਕੇ ਪ੍ਰੇਰ ਕੇ ਲਿਆਓ, ਟਰਾਲੀਆਂ ਵਾਲੇ ਟਰਾਲੀਆਂ ਦੀ ਇੱਕ ਦਿਨ ਹੈ, ਸੇਵਾ ਕਰ ਲਓ, ਇਹ ਸੰਗਤ ਗੁਰੂ ਦਾ ਸਰੂਪ ਹੈ, ਸੇਵਾ ਕਰ ਲਓਗੇ ਬੜੀਆਂ ਬਰਕਤਾਂ ਘਰਾਂ ਵਿੱਚ ਪੈ ਜਾਣਗੀਆਂ। ਆਓ ਸਾਰੇ ਬੋਲੋ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।
ਧੰਨ ਹੈ ਧੰਨ ਹੈ ਧੰਨ ਹੈ।
Thank you.